महाराज जी दे पावन पवित्र चरणा कमलां च और नौवें पातशाह गुरु तेग बहादुर सिमरिया है। कर नौ निध आवै ताए सब थाई होए सहाय। सतगुरु नौवें पातशाह श्री गुरु तेग बहादुर साहब जी महाराज जी दे पवित्र पावन चरण चो प्राप्त इतिहासक स्थान ते नता प्रति एकत्र होके गुरु जस गुरु कथा बहुत ही प्यार सत्कार श्रद्धा नाल आप जी सरवण कर रहे हो। जगत गुरु सतगुरु गुरु नानक देव साहब जी महाराज श्री सुल्तानपुर साहब विखे कौतुक वरता रहे हैं जो मनुखी बुद्धि के तल तो परे दे हन। महाराज सच्चे पातशाह ने श्री सुल्तानपुर साहब के शमशान घाट विच शमशान भूमि विच आसन ला ले ने, चौंकड़ा मारी बैठे हन और अपने निज स्वरूप दे ध्यान प्रायण होके समाधि च स्थित हन। सतगुरु जी दे सौरा साहब बाबा मूल चंद जी नूं पता लगा बटाले तो चल के सुल्तानपुर आए हन। पहला महाराज जी नूं आके बड़े बुरे भले शब्द कहे पर सतगुरु जी बाबा मूल चंद जी नूं पिता तुल जाण करके अगों कोई जवाब नहीं दिता। आखिरकार बोल बोल के बाबा मूल चंद जी एक वारी वापस चले गए। इना दे नाल इना दी कुल दा पुरोहित पंडित जी नाल आए सन। वो कहन लगे चलो मैं तुहाडे नाल चलां ते चल के नानक जी नाल गलबात करदे हां। पंडित जी आए ने महाराज सच्चे पातशाह जी दे कोल आ करके कहन लगे जे तुसी ये बाल बुद्धि धारण कर ली है ते बालक बुद्धि धारण करके सुल्तानपुर साहब एडा वधिया तुहाडा मोदी खाने दा कम सी ओ त्याग के इत्थे मसान भूमि चा बैठे हो किहड़ी कोई भली किरत है। जिस वेले बाल बुद्धि दी गल कीती तो सतगुरु जी ने बसंत हिंडौल राग विच पावन शब्द उच्चारण करदिआं उपदेश दिता राजा बालक नगरी काची दुष्टा नाल प्यार। महाराज जी कहिंदे पंडित जी बिल्कुल दुरुस्त कहा है ये मन बालक ही है और ये बालक राजा है और आ जो शरीर है ये कच्ची नगरी है जिदे विच ये बालक राजे दा निवास है। जिस वेले महाराज जी ने ये वचन कहे शब्द कहे जिन्हां विच ज्ञान सी पर बाबा मूल चंद जी नूं इह ज्ञान वालियां गल्लां कित्थे चंगियां लगदियां सन क्योंकि उन्हां दे नेत्रां दे सामे ते उन्हां दी धी दा रोणा कुरलाणा ही नजर आ रहा है। तो जिस प्रकार नाल मेरे सतगुरु जी वार्तालाप कर रहे ने इह शब्द उच्चारण करके पंडित जी नूं उपदेश दे रहे ने उहदे नाल सानूं सारिआं नूं सांझा उपदेश बख्शिश कर रहे हन। मन विरतियां नूं एकागर करके सतगुरां दी ये पावन पवित्र कथा नूं सरवण करिए। एकागर चित होण वास्ते आखो जी सतनाम
श्री वाहे गुरु साहिब जीओ।
सतनाम
श्री वाहे गुरु साहिब जी। दोहेरा मूला बोले ओ संत बज अस विचार जे तोए।
बाबा मूल चंद जी होना ने जदों सतगुरु जी दे वचन सुने ना जिद च सतगुरु जी ने ज्ञान दी गल कही के ईश्वर जीव ए दोवें पिता रूप ही ने और एदे नाल कृष्णा लाल चाद के दोवें मावां रूप ने। जदों ए वचन बाबा मूल चंद जी ने सुने कहण लगे जे तेरी ए विचार सी अंदर तेरे अंदर दी ए मत सी इस तरह दी विचार जे तुसी धारण कीती होई सी
तो ब्याह करवाए क्यों तैं दुख दीनो मोए।
तुसी मेरी धी सुलखणी नाल शादी क्यों करवाउणी सी ਜੇ ਤੁਹਾਡੀ ਵਿਚਾਰ ਹੀ ਇਸ ਤਰ੍ਹਾਂ ਦੀ ਸੀ ਫਕੀਰ ਬਣਨ ਦੀ, ਤੇ ਪਹਿਲਾਂ ਹੀ ਫਕੀਰ ਬਣ ਜਾਂਦੇ। ਹੁਣ ਮੇਰੀ ਧੀ ਜੋ ਤੁਹਾਡੇ ਮੈਂ ਲੜ ਲਾਈ ਆ, ਉਹਦੇ ਨਾਲ ਤੁਸੀਂ ਸ਼ਾਦੀ ਕਿਉਂ ਕੀਤੀ? ਤੁਸੀਂ ਉਹਦੇ ਨਾਲ ਵਿਆਹ ਹੀ ਕਿਉਂ ਕੀਤਾ? ਵਿਆਹ ਕਰਕੇ ਕਿਉਂ ਮੈਨੂੰ ਦੁੱਖ ਦਿੱਤਾ ਹੈ?
ਦਰਬ ਲੁਟਾਇਓ ਬਾਗਬੋ ਸੁਤ ਤ੍ਰਿਆ ਦਿਓ ਨਤਾਂਕ।
ਫਿਰ ਤੁਸੀਂ ਹਜ਼ਾਰਾਂ ਰੁਪਈਆ ਅਜਾਈ ਗਵਾ ਦਿੱਤਾ, ਨਿਰਾਰਥ ਗਵਾ ਦਿੱਤਾ। ਘਰ ਦੇ ਵਿੱਚ ਪੁੱਤਰ ਹੈ, ਘਰ ਵਾਲੀ ਹੈ, ਉਹਨਾਂ ਨੂੰ ਇੱਕ ਟਕਾ ਮਾਤਰ ਵੀ ਤੁਸੀਂ ਨਹੀਂ ਦਿੱਤਾ। ਜੇ ਹੁਣ ਵੀ 760 ਰੁਪਈਏ ਵਧੇ ਨੇ, ਤੇ ਉਹ ਵੀ ਤੁਸੀਂ ਆਪਣੇ ਘਰ ਚ ਦੇਣ ਦੀ ਬਜਾਏ ਇਹ ਕਹਿ ਆਏ ਹੋ ਵੀ ਇਹ ਫਕੀਰਾਂ ਨੂੰ ਦਾਨ ਕਰ ਦਿਓ, ਇੱਕ ਦਮੜੀ ਮਾਤਰ ਵੀ, ਇੱਕ ਟਕਾ ਮਾਤਰ ਵੀ ਤੁਸੀਂ ਘਰ ਨਹੀਂ ਦਿੱਤਾ।
ਬਿਨ ਬਰੀੜਾ ਤਜ ਭਾਜਿਆ ਪੁਨ ਕੈ ਸ਼੍ਰੀ ਮੁਖ ਵਾਕ।
ਬਿਨਾਂ ਕਿਸੇ ਪ੍ਰਕਾਰ ਦੀ ਸ਼ਰਮ ਕੀਤਿਆਂ, ਲਾਜ ਤੋਂ ਬਿਨਾਂ, ਸਾਰਾ ਕੁਝ ਛੱਡ ਕੇ ਘਰੋਂ ਭੱਜ ਕੇ ਇੱਥੇ ਹੁਣ ਸ਼ਮਸ਼ਾਨ ਭੂਮੀ ਚ ਬਹਿ ਕੇ ਗਿਆਨ ਦੀਆਂ ਗੱਲਾਂ ਕਰ ਰਹੇ ਹੋ, ਇਹ ਦੱਸੋ ਵੀ ਇਹ ਕਿਹੜੇ ਕੰਮ ਦੀਆਂ ਨੇ? ਜੇ ਇਹੋ ਹੀ ਬਿਰਤੀ ਰੱਖਣੀ ਸੀ ਤੇ ਕਿਉਂ ਸ਼ਾਦੀ ਕਰਾਈ? ਆਪਣੇ ਪਰਿਵਾਰ ਬੱਚਿਆਂ ਨੂੰ ਛੱਡ ਕੇ ਹੁਣ ਇੱਥੇ ਕਿਉਂ ਬੈਠੇ ਹੋਏ ਹੋ?
ਸ਼੍ਰੀ ਮੁਖਵਾਕ ਪੀਤਰ ਅਗਨ ਬਨਾਸ ਪਤ ਮੌਲੀ ਸਾਗਰ ਪੰਡੇ ਪਾਇਆ।
ਤਕਰੀਬਨ ਬਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣ ਕੇ ਅੱਗੋਂ ਫਿਰ ਜਵਾਬ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਬਨਸਪਤੀ ਵਿੱਚ ਅਗਨ ਹੁੰਦੀ, ਭੀਤਰ ਅਗਨ, ਅੱਗ ਹੁੰਦੀ ਹੈ ਸਾਰੀ ਬਨਸਪਤੀ ਵਿੱਚ, ਪਰ ਫਿਰ ਵੀ ਵੇਖੋ ਪਰਮੇਸ਼ਰ ਦੀ ਕਲਾ ਕਿ ਬਨਸਪਤੀ ਵਿੱਚ ਅੱਗ ਹੋਣ ਦੇ ਬਾਵਜੂਦ ਵੀ ਉਹ ਬਨਸਪਤੀ ਮੌਲੀ ਹੋਈ, ਖਿੜੀ ਹੋਈ ਹੈ। ਨਹੀਂ ਤੇ ਦਰਖਤ ਦੇ ਵਿੱਚ ਅੱਗ ਹੋਵੇ ਤੇ ਦਰਖਤ ਸੜ ਜਾਂਦਾ ਹੈ, ਜਿੱਥੇ ਅੱਗ ਹੋਵੇ ਉਹ ਹਰਿਆਵਲ ਵੀ ਨਸ਼ਟ ਹੋ ਜਾਂਦੀ ਹੈ। ਪਰ ਇਹ ਪਰਮੇਸ਼ਰ ਦੀ ਖੇਡ ਵੇਖੋ ਕਿ ਸਾਰੀ ਬਨਸਪਤੀ ਵਿੱਚ ਅੱਗ ਹੈ। ਸਗਲ ਬਸੰਤਰ ਸਗਲ ਬਨਸਪਤ ਮੈਂ ਬਸੰਤਰ, ਜਿਤਨੀ ਬਨਸਪਤੀ ਹੈ ਸਾਰਿਆਂ ਵਿੱਚ ਅੱਗ ਹੈ, ਪਰ ਫਿਰ ਵੀ ਉਹ ਬਨਸਪਤੀ ਮੌਲੀ ਹੋਈ ਹੈ, ਖਿੜੀ ਹੋਈ ਹੈ। ਫਿਰ ਵੇਖੋ ਉਸ ਵਾਹਿਗੁਰੂ ਪਰਮੇਸ਼ਰ ਦੀ ਖੇਡ ਕਿ ਅਕਾਲ ਪੁਰਖ ਦਾ ਜਿਹੜਾ ਸਰੂਪ ਹੈ ਉਹ ਸਮੁੰਦਰ ਦੇ ਸਮਾਨ ਬੜਾ ਵਿਸ਼ਾਲ ਹੈ, ਪਰ ਏਡਾ ਵੱਡਾ ਵਿਸ਼ਾਲ ਜਿਹੜਾ ਸਮੁੰਦਰ ਵਾਂਗੂ ਹੈ, ਉਸ ਅਕਾਲ ਪੁਰਖ ਨੇ ਆਪਣਾ ਆਪ ਮਨੁੱਖ ਦੇ ਇੱਕ ਹਿਰਦੇ ਦੀ ਛੋਟੀ ਜਿਹੀ ਪੰਡ ਚ ਪਾ ਦਿੱਤਾ। ਸਾਗਰ ਪੰਡਾ ਪਾਇਆ, ਪੰਡਾ ਨਾਮ ਇਹ ਸਰੀਰ ਦਾ ਵੀ ਹੈ ਨਾ, ਇਹ ਸਰੀਰ ਕਿੰਨਾ ਤੇ ਪਰਮੇਸ਼ਰ ਦਾ ਸਰੂਪ ਕਿਤਨਾ ਵੱਡਾ ਹੈ। ਅਕਾਲ ਪੁਰਖ ਜੋ ਸਮੁੰਦਰ ਸਾਗਰ ਦੇ ਸਮਾਨ ਹੈ, ਉਹਨੂੰ ਇਹ ਸਰੀਰ ਰੂਪੀ ਪਿੰਡੇ ਦੇ ਵਿੱਚ ਪਾ ਦਿੱਤਾ ਹੈ।
ਚੰਦ ਸੂਰਜ ਦੋਏ ਘਰੀ ਪੀਤਰ ਐਸਾ ਗਿਆਨ ਨਾ ਪਾਇਆ।
ਮਹਾਰਾਜ ਜੀ ਕਹਿੰਦੇ ਚੰਦਰਮਾ ਸੂਰਜ ਦੋਵੇਂ ਇਸੇ ਘਰ ਦੇ ਵਿੱਚ ਹੀ ਨੇ। ਆਹ ਜਿਹੜਾ ਸੂਰਜ ਚੰਦਰਮਾ ਬਾਹਰ ਪ੍ਰਕਾਸ਼ ਦਾ, ਮਹਾਰਾਜ ਕਹਿੰਦੇ ਅੰਦਰ ਵੀ ਇਹ ਪ੍ਰਕਾਸ਼ ਰਹੇ ਨੇ, ਪਰ ਇਹੋ ਜਿਹਾ ਗਿਆਨ ਇਸ ਮਨੁੱਖ ਨੂੰ ਪ੍ਰਾਪਤ ਨਹੀਂ ਹੋਇਆ। ਐਸਾ ਗਿਆਨ ਇਹ ਮਨੁੱਖ ਨੇ ਪ੍ਰਾਪਤ ਨਹੀਂ ਕੀਤਾ ਕਿ ਉਹ ਚੰਦਰਮਾ ਸੂਰਜ ਇਸੇ ਦੇ ਸਰੀਰ ਵਿੱਚ ਵਸਦੇ ਨੇ, ਪਰ ਇਹ ਉਹਨਾਂ ਦੇ ਗਿਆਨ ਨੂੰ ਪ੍ਰਾਪਤ ਨਹੀਂ ਕਰ ਸਕਿਆ।
ਕਿਉਂ ਪਈ ਪੀਤਰ ਪੂਰੀ ਤ੍ਰਿਸ਼ਨਾ ਆਸਾ ਪਾਵਕ ਜਿਉਂ ਕਬੈ ਨਾ ਤ੍ਰਿਪਤਾਸਾ।
ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਹੁਣ ਸੁਣੋ ਵੀ ਅੰਦਰ ਗਿਆਨ ਕਿਉਂ ਨਹੀਂ ਹੋਇਆ, ਉਹ ਸੂਰਜ ਚੰਦਰਮਾ ਦਾ ਕਿਉਂ ਨਹੀਂ ਪਤਾ ਲੱਗਾ? ਮਹਾਰਾਜ ਜੀ ਕਹਿੰਦੇ ਉਹਦਾ ਕਾਰਨ ਇਹ ਹੈ ਕਿ ਇਸ ਸਰੀਰ ਵਿੱਚ ਜਿੱਥੇ ਪਰਮੇਸ਼ਰ ਨੇ ਆਤਮਾ ਪਾਈ, ਆਪਣਾ ਸਰੂਪ ਪਾਇਆ, ਸਾਗਰ ਪੰਡੇ ਚ ਪਾਇਆ ਹੋਇਆ, ਉਥੇ ਅਕਾਲ ਪੁਰਖ ਪਰਮੇਸ਼ਰ ਨੇ ਇਹਦੇ ਵਿੱਚ ਤ੍ਰਿਸ਼ਨਾ ਵੀ ਪਾਈ ਹੋਈ। ਤ੍ਰਿਸ਼ਨਾ ਤੇ ਆਸਾ ਜੋ ਬਹੁਤ ਪ੍ਰਬਲ ਹੋ ਕੇ ਮਨੁੱਖ ਦੇ ਹਿਰਦੇ ਵਿੱਚ ਬਲ ਰਹੀ ਹੈ, ਔਰ ਕਹਿੰਦੇ ਜਿਵੇਂ ਅੱਗ ਨਹੀਂ ਰੱਜਦੀ ਨਾ ਵਿੱਚ ਬਾਲਣ ਪਾਈ ਜਾਈਏ, ਕਦੇ ਅੱਗ ਰੱਜੀ ਹੈ? ਅੱਗ ਨੇ ਕਦੇ ਆਖਿਆ ਵੀ ਬਸ ਹੁਣ ਹੋਰ ਨਹੀਂ? ਜਿੰਨਾ ਕੁਝ ਉਸ ਅੱਗ ਦੇ ਵਿੱਚ ਪਾਈ ਜਾਈਏ ਉਹ ਅੱਗ ਹੋਰ ਪ੍ਰਬਲ ਹੁੰਦੀ ਚਲੀ ਜਾਂਦੀ ਹੈ। ਇਸੇ ਤਰ੍ਹਾਂ ਤ੍ਰਿਸ਼ਨਾ ਤੇ ਆਸਾ ਦੀ ਅਗਨੀ ਉਹ ਇਸ ਜੀਵ ਦੇ ਹਿਰਦੇ ਵਿੱਚ ਅੱਗ ਵਾਂਗੂ ਬਲ ਰਹੀ ਹੈ, ਔਰ ਉਹ ਕਦੇ ਤ੍ਰਿਪਤ ਨਹੀਂ ਹੁੰਦੀ।
ਸੈਸ ਮਾਂਗ ਪੁਨ ਮਾਂਗ ਹਜ਼ਾਰਾ ਲੱਖ ਹੋਏ ਤੋ ਕੋਟੀ ਅਪਾਰਾ।
ਹਜ਼ਾਰ ਮੰਗਦਾ ਤੇ ਕਹਿੰਦੇ ਸੌ ਮੰਗਦਾ ਤੇ ਸੌ ਤੋਂ ਬਾਅਦ ਹਜ਼ਾਰ ਦੀ ਇੱਛਾ ਜਾਗ ਪੈਂਦੀ। ਹਜ਼ਾਰ ਦੀ ਇੱਛਾ ਪੂਰੀ ਹੁੰਦੀ ਹੈ ਤੇ ਲੱਖ ਤੱਕ ਜਾ ਪਹੁੰਚਦਾ ਹੈ। ਲੱਖ ਮਿਲ ਜਾਏ ਤੇ ਫਿਰ ਕਰੋੜ ਤੱਕ ਜਾ ਪਹੁੰਚਦਾ, ਉਹ ਤ੍ਰਿਸ਼ਨਾ ਨਹੀਂ ਬੁੱਝਦੀ। ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ, ਲੱਖ ਜੋਰੇ ਕਈ ਕਰੋੜੇ, ਕਹਿੰਦੇ ਏਦਾਂ ਮਨ ਦੀ ਬਿਰਤੀ ਬਣ ਜਾਂਦੀ, ਸਹਿਸ ਖੱਟੇ ਲੱਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਉਹ ਅੱਗੇ ਤੋਂ ਅੱਗੇ ਤ੍ਰਿਸ਼ਨਾ ਜਿਹੜੀ ਆ ਉਹ ਪ੍ਰਬਲ ਹੁੰਦੀ ਚਲੀ ਜਾਂਦੀ ਹੈ, ਵਧਦੀ ਚਲੀ ਜਾਂਦੀ ਹੈ। ਕਹਿੰਦੇ ਲੱਖ ਤੋਂ ਕਰੋੜਾਂ ਤੱਕ ਵੀ ਜਾ ਪਹੁੰਚੇ ਤੇ ਫਿਰ ਵੀ ਨਹੀਂ ਰੱਜ ਹੁੰਦਾ।
ਅਰਬ ਖਰਬ ਸੋ ਤ੍ਰਿਪਤੈ ਨਾਹੀ, ਕਰ ਵਿਚਾਰ ਦੇਖੋ ਮਨ ਮਾਈ।
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਸੋਚੋ ਵਿਚਾਰੋ ਕਿ ਅਰਬਾਂ ਤੋਂ ਖਰਬਾਂ ਤੱਕ ਵੀ ਜਾ ਗੱਲ ਪਹੁੰਚੇ, ਅਰਬਾਂ ਤੋਂ ਖਰਬਾਂ ਤੱਕ ਵੀ ਖਰਬਪਤੀ ਵੀ ਹੋ ਜਾਏ, ਫਿਰ ਵੀ ਉਹ ਅੰਦਰ ਦੀ ਤ੍ਰਿਸ਼ਨਾ ਬੁੱਝਦੀ ਨਹੀਂ ਹੈ, ਤ੍ਰਿਪਤ ਨਹੀਂ ਹੁੰਦਾ ਮਨ, ਭੁੱਖਿਆਂ ਭੁੱਖ ਨਾ ਉਤਰੀ। ਜੇ ਬੰਨਾ ਪੁਰੀਆਂ ਭਾਰ, ਮਹਾਰਾਜ ਜੀ ਕਹਿੰਦੇ ਵੀ ਪੁਰੀਆਂ ਦੇ ਭਾਰ ਵੀ ਭਰ ਕੇ ਇਹਨੂੰ ਦੇ ਦੋ ਨਾ, ਵੀ ਸਾਰੀਆਂ ਪੁਰੀਆਂ, ਉਹਨਾਂ ਚ ਜਿਤਨੇ ਪਦਾਰਥ ਸੰਪਦਾ ਵਿਭੂਤੀ, ਫਿਰ ਵੀ ਇਹਦੇ ਅੰਦਰ ਦੀ ਭੁੱਖ ਨਹੀਂ ਬੁੱਝਦੀ। ਪਾਤਸ਼ਾਹ ਕਹਿੰਦੇ ਅਰਬਾਂ ਤੋਂ ਖਰਬਾਂ ਤੱਕ ਜਾ ਪਹੁੰਚੇ ਫਿਰ ਵੀ ਇਹਦਾ ਮਨ ਤ੍ਰਿਪਤ ਨਹੀਂ ਹੁੰਦਾ। ਇਹੋ ਜਿਹੀ ਵਿਚਾਰ ਕਰਕੇ ਆਪਣੇ ਮਨ ਚ ਵੇਖ ਲਓ ਕਿ ਕਦੇ ਕਿਸੇ ਦੇ ਮਨ ਨੂੰ ਤ੍ਰਿਪਤੀ ਮਿਲੀ ਹੋਵੇ ਪਦਾਰਥਾਂ ਦੀ ਪ੍ਰਾਪਤੀ ਕਰਕੇ।
ਜੀ ਆਗੇ ਵੈਰਨ ਚਕ ਮੇਲ, ਉਧਰ ਆਕਾਸ਼ ਸਰਤ ਸਰ ਸੇਲ।
ਜੀ ਕਹਿੰਦੇ ਇਹ ਤ੍ਰਿਸ਼ਨਾ ਇਤਨੀ ਵਿਸ਼ਾਲ ਹੈ, ਇਤਨਾ ਵੱਡਾ ਸਰੂਪ ਹੈ ਤ੍ਰਿਸ਼ਨਾ ਦਾ, ਏਡਾ ਵੱਡਾ ਆਕਾਰ ਹੈ ਕਿ ਸੋਨੇ ਦਾ ਸੁਮੇਰ ਪਰਬਤ ਤੇ ਦੁਨੀਆਂ ਦੇ ਜਿੰਨੇ ਪਰਬਤ ਨੇ ਸਭ ਤੋਂ ਵੱਡਾ ਪਰਬਤ ਸੁਮੇਰ ਹੈ। ਪਰ ਤ੍ਰਿਸ਼ਨਾ ਇਹੋ ਜਿਹੀ ਆ ਮਨੁੱਖ ਦੇ ਅੰਦਰ ਕਿ ਉਸ ਤ੍ਰਿਸ਼ਨਾ ਵੱਸ ਹੋਇਆ ਮਨੁੱਖ ਉਸ ਸੁਮੇਰ ਪਰਬਤ ਨੂੰ ਵੀ ਕਹਿੰਦਾ ਇੰਨੀ ਕੁ ਚੀਜ਼ ਮਿਲਣੀ ਹੈ ਮੈਨੂੰ, ਇੰਨਾ ਕਿ ਸੋਨੇ ਦਾ ਪਹਾੜ ਮੈਨੂੰ ਮਿਲਣਾ। ਕਹਿੰਦੇ ਉਸ ਤ੍ਰਿਸ਼ਨਾ ਦੇ ਅੱਗੇ ਸੁਮੇਰ ਵੀ ਰੰਚਕ ਇੱਕ ਕਿਰੇਤ ਦੇ ਕਿਣਕੇ ਸਮਾਨ ਹੈ, ਔਰ ਇਹਦਾ ਪੇਟ ਆਕਾਸ਼ ਤੋਂ ਵੀ ਉੱਚਾ ਹੈ। ਆਕਾਸ਼ ਕਿੰਨਾ ਉੱਚਾ, ਪਰੇ ਤੋਂ ਪਰੇ ਹੈ, ਇੱਕ ਆਕਾਸ਼ ਛੱਡੀ ਅੱਗੇ ਦੂਸਰਾ ਫਿਰ ਤੀਸਰਾ। ਪਰ ਮਹਾਰਾਜ ਜੀ ਕਹਿੰਦੇ ਆਕਾਸ਼ ਤੋਂ ਵੀ ਉੱਚਾ ਤ੍ਰਿਸ਼ਨਾ ਦਾ ਉਦਰ ਹੈ ਜਿਹੜਾ ਪਦਾਰਥਾਂ ਨਾਲ ਨਹੀਂ ਪੂਰਿਆ ਜਾ ਸਕਦਾ।
ਸੁਣੋ ਬਨਸਪਤੀ ਸੰਸਾਕਾ ਕੀਆ ਸੁਤਾ ਸੁਤ ਸਮਦੀ ਸਾਕਾ।
ਕਹਿੰਦੇ ਹੁਣ ਸੁਣੋ ਬਨਸਪਤੀ ਦੀ ਗੱਲ, ਜਿਵੇਂ ਬਨਸਪਤੀ ਦਾ ਇੱਕ ਪੌਦਾ ਹੁੰਦਾ, ਦਰਖਤ ਹੁੰਦਾ, ਤੇ ਉਹਦੀਆਂ ਟਹਿਣੀਆਂ ਵੱਧਦੀਆਂ ਨੇ, ਉਹਦੇ ਪੱਤੇ ਵੱਧਦੇ ਨੇ, ਉਹਦਾ ਆਕਾਰ ਵੱਧਦਾ ਹੈ। ਮਹਾਰਾਜ ਜੀ ਕਹਿੰਦੇ ਜਿੰਨੇ ਰਿਸ਼ਤੇਦਾਰ ਸੰਬੰਧੀ ਨੇ ਇੱਕ ਬਨਸਪਤੀ ਦੇ ਪੌਦੇ ਸਮਾਨ ਹਨ, ਘਰਵਾਲੀ ਪੁੱਤਰ ਧੀਆਂ ਤੇ ਜਿੰਨੇ ਰਿਸ਼ਤੇਦਾਰ ਸੰਬੰਧੀ ਸਾਕ ਆਦਿਕ ਹਨ।
ਜਿਉ ਤਨ ਬਿਰਦਾ ਹੋਏ ਤਿੰਨ ਬਾਦਾ ਨਿਸਬਾਸਰ ਜਿਨ ਮੈਂ ਮਨ ਵਾਦਾ।
ਜਿਵੇਂ ਦਰਖਤ ਜ਼ਮੀਨ ਚੋਂ ਪੈਦਾ ਹੋਇਆ ਸਹਿਜੇ ਸਹਿਜੇ ਵੱਧਦਾ ਚਲਿਆ ਜਾਂਦਾ ਤੇ ਉਹਦੀਆਂ ਸ਼ਖਾਵਾਂ, ਉਹਦੇ ਪੱਤੇ, ਉਹਦੇ ਫੁੱਲ, ਉਹ ਵੀ ਵੱਧਦੇ ਚਲੇ ਜਾਂਦੇ ਨੇ। ਇਸੇ ਤਰ੍ਹਾਂ ਮਨੁੱਖ ਜਦੋਂ ਜਨਮ ਲੈਂਦਾ ਉਦੋਂ ਤਾਂ ਸੰਬੰਧ ਘੱਟ ਹੁੰਦੇ ਨੇ, ਸਹਿਜੇ ਸਹਿਜੇ ਜਿਵੇਂ ਜਿਵੇਂ ਵੱਡਾ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਇਹਦੀਆਂ ਰਿਸ਼ਤੇਦਾਰੀਆਂ ਸਾਕ ਸੰਬੰਧੀ ਮਿੱਤਰ ਉਹ ਵੀ ਵੱਧਦੇ ਚਲੇ ਜਾਂਦੇ ਨੇ, ਔਰ ਸਾਰੀ ਜ਼ਿੰਦਗੀ ਰਾਤ ਦਿਨ ਉਹਨਾਂ ਵਿੱਚ ਇਹਦਾ ਮਨ ਫਸਿਆ ਰਹਿੰਦਾ। ਨਿਸ ਬਾਸਰ ਜਿਨ ਮਹਿ ਮਨ ਫਾਦਾ, ਰਾਤ ਦਿਨ ਫਿਰ ਇਹਦਾ ਮਨ ਉਹਨਾਂ ਦੇ ਵਿੱਚ ਹੀ ਬੰਨਿਆ ਰਹਿੰਦਾ, ਉਹਨਾਂ ਵਿੱਚ ਹੀ ਫਸਿਆ ਰਹਿੰਦਾ ਹੈ।
ਦੋਹੇਰਾ ਮੁਕਤੈ ਤਿੰਨ ਤੇ ਕਬ ਨਹੀਂ ਫਸਿਓ ਸਬੈਸ ਬਿਆਏ।
ਮਹਾਰਾਜ ਜੀ ਕਹਿੰਦੇ ਸਾਰੀ ਉਮਰ ਉਹਨਾਂ ਦੇ ਵਿੱਚ ਫਸ ਕੇ ਹੀ ਬਤੀਤ ਕਰ ਦਿੰਦਾ ਹੈ, ਸਾਕ ਸੰਬੰਧੀ ਰਿਸ਼ਤੇਦਾਰਾਂ ਦੇ ਮੋਹ ਦੇ ਵਿੱਚ ਹੀ ਫਸ ਕੇ ਆਪਣੇ ਆਪ ਦਾ ਸਮਾਂ ਬਤੀਤ ਕਰ ਦਿੰਦਾ ਹੈ, ਔਰ ਉਹਨਾਂ ਤੋਂ ਕਦੇ ਵੀ ਮੁਕਤ ਨਹੀਂ ਹੁੰਦਾ।
ਸਾਗਰ ਪ੍ਰਾਥਮ ਪਿੰਡ ਮੈਂ ਪਾਵੈ ਸੋ ਮੁਕਤਾਏ।
ਮਹਾਰਾਜ ਜੀ ਕਹਿੰਦੇ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਗਰ ਦੇ ਸਮਾਨ ਹੈ, ਸਮੁੰਦਰ ਦੇ ਸਮਾਨ ਹੈ, ਜੋ ਇਸ ਪਿੰਡ ਦੇ ਵਿੱਚ ਸਰੀਰ ਵਿੱਚ ਪਰਮੇਸ਼ਰ ਨੇ ਆਪਣਾ ਆਪ ਪਾਇਆ ਹੋਇਆ, ਜਿਨ੍ਹਾਂ ਨੂੰ ਤਾਂ ਆਪਣੇ ਇਸ ਸਰੀਰ ਵਿੱਚ ਉਸ ਪਰਮਾਤਮਾ ਸਮੁੰਦਰ ਦੀ ਪ੍ਰਾਪਤੀ ਹੋ ਗਈ, ਮਹਾਰਾਜ ਜੀ ਕਹਿੰਦੇ ਉਹ ਤਾਂ ਹੋ ਗਏ ਮੁਕਤ, ਤੇ ਜਿਹੜੇ ਉਹਦੀ ਸੋਝੀ ਤੋਂ ਬਿਨਾਂ ਬਾਹਰਲੇ ਪਦਾਰਥਾਂ ਵਿੱਚ ਹੀ ਲੱਗੇ ਹੋਏ, ਸਾਕ ਸੰਬੰਧੀਆਂ ਦੇ ਮੋਹ ਵਿੱਚ ਹੀ ਫਸੇ ਹੋਏ ਨੇ, ਉਹ ਕਦੇ ਵੀ ਮੁਕਤ ਨਹੀਂ ਹੁੰਦੇ। ਤੇ ਜਿਨ੍ਹਾਂ ਨੇ ਇਸ ਸਾਗਰ ਵਿੱਚ, ਇਸ ਪਿੰਡੇ ਵਿੱਚ, ਇਸ ਸਰੀਰ ਵਿੱਚ ਪਰਮਾਤਮਾ ਸਰੂਪ ਜੋ ਸਾਗਰ ਸਰੂਪ ਹੈ ਉਸ ਨੂੰ ਪ੍ਰਾਪਤ ਕਰ ਲਿਆ, ਉਹ ਮੁਕਤ ਹੋ ਗਏ।
ਜੋ ਪਈ ਘਟ ਮੈਂ ਚੰਦ ਸੂਰਜ ਪਰ ਕਾਸਾ, ਹੋਏ ਗਿਆਨ ਤੋ ਸਭ ਕਿਛ ਪਾਸਾ।
ਪਾਤਸ਼ਾਹ ਕਹਿਣ ਲੱਗੇ ਇਸ ਸਰੀਰ ਦੇ ਵਿੱਚ ਹੀ ਸੂਰਜ ਅਤੇ ਚੰਦਰਮਾ ਦੋਵੇਂ ਪ੍ਰਕਾਸ਼ ਕਰਦੇ, ਇਸ ਘੱਟ ਦੇ ਵਿੱਚ ਹੀ ਸੂਰਜ ਹੈ, ਇਸ ਦੇ ਘੱਟ ਦੇ ਵਿੱਚ ਹੀ ਚੰਦਰਮਾ ਹੈ। ਰਹਿਮਨ ਨਾਮ ਦੇ ਫਕੀਰ ਹੋਏ ਨੇ, ਅਚਾਨਕ ਰਾਬੀਆ ਦੇ ਪਾਸ ਬੈਠੇ ਸਨ। ਰਾਬੀਆ ਵੀ ਬੜੀ ਵੱਡੀ ਪ੍ਰਸਿੱਧ ਫਕੀਰ ਸੀ। ਬਾਹਰਲਾ ਇੱਕ ਸੁੰਦਰ ਦ੍ਰਿਸ਼ ਵੇਖਿਆ ਸੁਬਹਾ ਦਾ ਸਮਾਂ ਕਿ ਪਰਲੇ ਪਾਸੇ ਨਦੀ ਵਗਦੀ ਸੀ, ਨਦੀ ਦੇ ਨਾਲ ਇੱਕ ਸੂਰਜ ਉੱਗ ਰਿਹਾ, ਉਦੇ ਹੋ ਰਿਹਾ, ਤਰੇਲ ਪਈ ਹੋਈ ਹੈ, ਘਾਹ ਦੇ ਜਿਤਨੇ ਕਿਣਕੇ ਨੇ ਉਹਨਾਂ ਉੱਤੇ ਤਰੇਲ ਦੀਆਂ ਬੂੰਦਾਂ ਸੂਰਜ ਦੀਆਂ ਕਿਰਨਾਂ ਨਾਲ ਚਮਕਦੀਆਂ ਏਦਾਂ ਪ੍ਰਤੀਤ ਹੁੰਦੀਆਂ ਵੀ ਹੀਰੇ ਤੇ ਮੋਤੀ ਪਏ ਚਮਕਦੇ ਨੇ। ਬੜਾ ਸੁੰਦਰ ਦ੍ਰਿਸ਼ ਵੇਖ ਕੇ ਆਵਾਜ਼ ਮਾਰੀ, ਰਾਬੀਆ ਬਾਹਰ ਆਓ, ਵੇਖੋ ਕਿਤਨਾ ਸੁੰਦਰ ਦ੍ਰਿਸ਼ ਹੈ। ਉਹ ਕਹਿਣ ਲੱਗੇ ਵੀ ਤੂੰ ਬਾਹਰ ਮੈਨੂੰ ਬੁਲਾ ਰਿਹਾ, ਮੈਂ ਕਹਿੰਦਾ ਕਹਿੰਦੀ ਹਾਂ ਵੀ ਤੂੰ ਭੀਤਰ ਆ ਜਾ, ਅੰਦਰ ਆ ਜਾ, ਕਿਉਂਕਿ ਇਹੋ ਜਿਹਾ ਦ੍ਰਿਸ਼ ਅੰਦਰ ਵੀ ਹੈ। ਇਹ ਤਾਂ ਕੁਝ ਸਮੇਂ ਬਾਅਦ ਬਦਲ ਜਾਣਾ, ਪਰ ਉਹ ਅੰਦਰ ਦਾ ਜਿਹੜਾ ਦ੍ਰਿਸ਼ ਹੈ ਉਹ ਸਦਾ ਇਹੋ ਜਿਹਾ ਰਹਿੰਦਾ। ਕਹਿਣ ਤੋਂ ਭਾਵ ਉੱਥੇ ਭੀਤਰ ਕਿਸੇ ਦਰਵਾਜ਼ੇ ਦੀ ਗੱਲ ਨਹੀਂ ਸੀ, ਕਮਰੇ ਦੀ ਗੱਲ ਨਹੀਂ ਸੀ, ਭੀਤਰ ਇਸ ਸਰੀਰ ਦੇ ਅੰਦਰ ਦੀ ਗੱਲ ਸੀ। ਮਹਾਰਾਜ ਜੀ ਕਹਿਣ ਲੱਗੇ ਇਹਦੇ ਵਿੱਚ ਚੰਦਰਮਾ ਤੇ ਸੂਰਜ ਦੋਵੇਂ ਹੀ ਪ੍ਰਕਾਸ਼ ਰਹੇ ਨੇ, ਪਰ ਹੋਏ ਗਿਆਨ ਤੋਂ ਸਭ ਕੁਝ ਪਾਸਾ, ਗਿਆਨ ਹੋਵੇਗਾ ਤਾਂ ਸਭ ਕੁਝ ਨਜ਼ਰ ਆਏਗਾ। ਬੰਦ ਹਨੇਰੇ ਦੇ ਕਮਰੇ ਵਿੱਚ ਜਿੱਥੇ ਕੁੱਪ ਹਨੇਰਾ, ਕਿਤੇ ਚਾਨਣੇ ਦੀ ਲੋ ਦੀ ਕਿਰਨ ਨਹੀਂ ਹੈ, ਬਹੁਤ ਚੀਜ਼ਾਂ ਪਈਆਂ ਹੋਈਆਂ, ਬੜੇ ਪਦਾਰਥ ਪਏ ਹੋਏ ਨੇ, ਨਜ਼ਰ ਨਹੀਂ ਆਉਂਦੇ, ਪਰ ਜਦੋਂ ਅੰਦਰ ਇੱਕ ਪ੍ਰਕਾਸ਼ ਦੀ ਕਿਰਨ ਉੱਗ ਆਵੇ ਤੇ ਕੱਲੀ ਕੱਲੀ ਚੀਕ ਦਿਸ ਪੈਂਦੀ ਕਿੱਥੇ ਕੀ ਪਿਆ। ਇਸੇ ਸਰੀਰ ਵਿੱਚ ਬਹੁਤ ਕੁਝ ਹੈ ਮਹਾਰਾਜ ਜੀ ਕਹਿੰਦੇ, ਪਰ ਜਦੋਂ ਗਿਆਨ ਹੋਵੇਗਾ ਤਾਂ ਸਭ ਕੁਝ ਪਾਸੇਗਾ, ਤਾਂ ਸਭ ਕੁਝ ਪ੍ਰਤੀਤ ਹੋਵੇਗਾ।
ਨਾਭ ਕਮਲ ਮੁੰਦਰਤ ਬਿਪਰੀਤਾ,
ਪਾਤਸ਼ਾਹ ਕਹਿੰਦੇ ਜਿਹੜੀ ਸਾਡੀ ਨਾਭ ਕਮਲ ਹੈ ਨਾ, ਨਾਭੀ ਦੇ ਕੋਲ ਇੱਕ ਕਮਲ ਦਾ ਫੁੱਲ ਹੈ, ਪਾਤਸ਼ਾਹ ਕਹਿੰਦੇ ਉਹ ਵਿਪਰੀਤ ਹੈ, ਉਲਟ ਹੋਇਆ ਪਿਆ, ਮੁੱਧਾ ਹੋਇਆ ਪਿਆ।
ਕਿਉਂ ਪ੍ਰਕਾਸ਼ ਹੋਏ ਨਰ ਚੀਤਾ,
ਜਦੋਂ ਤੱਕ ਉਹ ਨਾਭ ਕਮਲ ਫੁੱਲ ਉਂਦਾ ਹੈ, ਮੁੱਧਾ ਹੈ, ਉਦੋਂ ਤੱਕ ਕਿਵੇਂ ਇਹਦੇ ਅੰਦਰ ਗਿਆਨ ਹੋ ਸਕਦਾ ਹੈ, ਕਿਵੇਂ ਇਹਦੇ ਅੰਦਰ ਪ੍ਰਕਾਸ਼ ਹੋ ਸਕਦਾ ਹੈ।
ਸੁਦੇ ਤੇ ਬਿਗਸੈ ਪ੍ਰਗਾਸ,
ਪਾਤਸ਼ਾਹ ਕਹਿੰਦੇ ਜਦੋਂ ਕਮਲ ਦਾ ਫੁੱਲ ਸਿੱਧਾ ਹੁੰਦਾ ਹੈ ਤੇ ਫਿਰ ਅੰਦਰ ਪ੍ਰਕਾਸ਼ ਹੁੰਦਾ ਗਿਆਨ ਦਾ, ਗਿਆਨ ਦੇ ਪ੍ਰਕਾਸ਼ ਦੇ ਨਾਲ ਕਹਿੰਦੇ ਉਹ ਕਮਲ ਦਾ ਫੁੱਲ ਸਿੱਧਾ ਹੋ ਕੇ ਖਿੜਦਾ ਹੈ, ਉਹ ਵਿਗਾਸ ਵਿੱਚ ਆਉਂਦਾ ਹੈ।
ਤਵ ਗਿਆਨ ਅਗਿਆਨ ਬਿਨਾਸ਼,
ਫਿਰ ਗਿਆਨ ਹੁੰਦਾ ਤੇ ਅਗਿਆਨ ਬਿਨਸ ਜਾਂਦਾ ਹੈ। ਅਗਿਆਨਤਾ ਨੂੰ ਮਿਟਾਉਣ ਦਾ ਇੱਕੋ ਸਾਧਨ ਹੈ ਗਿਆਨ। ਕਹਿੰਦੇ ਜਦੋਂ ਗਿਆਨ ਹੁੰਦਾ ਉਦੋਂ ਅਗਿਆਨ ਬਿਨਸਦਾ ਹੈ, ਔਰ ਉਹਦਾ ਮੁੱਧਾ ਹੋਇਆ ਕਮਲ ਦਾ ਫੁੱਲ ਸਿੱਧਾ ਹੋ ਜਾਂਦਾ, ਖਿੜ ਜਾਂਦਾ ਹੈ, ਵਿਗਾਸ ਤੇ ਪ੍ਰਗਾਸ ਵਿੱਚ ਆ ਜਾਂਦਾ ਹੈ।
ਸੋ ਗਿਆਨ ਗੁਰ ਬਿਨ ਨੇ ਪਾਇਆ, ਤਮ ਅਗਿਆਨ ਅਨਕ ਦੁਰਾਇਆ,
ਪਰ ਪਾਤਸ਼ਾਹ ਕਹਿੰਦੇ ਜਿਹੜਾ ਉਹ ਗਿਆਨ ਹੈ ਨਾ, ਗੱਲਾਂ ਬਾਤਾਂ ਨਾਲ ਨਹੀਂ ਮਿਲਦਾ, ਉਹ ਗਿਆਨ ਗੁਰੂ ਤੋਂ ਪ੍ਰਾਪਤ ਹੁੰਦਾ, ਗੁਰੂ ਬਿਨਾਂ ਉਸ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗਿਆਨ ਤਾਂ ਗੁਰੂ ਨੇ ਦੇਣਾ, ਤੇ ਗੁਰੂ ਤੋਂ ਬਿਨਾਂ ਗਿਆਨ ਜਦੋਂ ਤੱਕ ਹੁੰਦਾ ਨਹੀਂ, ਮਹਾਰਾਜ ਜੀ ਕਹਿੰਦੇ ਉਦੋਂ ਤੱਕ ਉਹ ਅਗਿਆਨ ਦਾ ਜਿਹੜਾ ਕੰਮ ਹਨੇਰਾ, ਉਹਨੇ ਸਾਰਾ ਕੁਝ ਲੁਕੋ ਕੇ ਰੱਖਿਆ ਹੋਇਆ ਅੰਦਰ, ਉਹਨੇ ਸਾਰਿਆਂ ਤੇ ਪਰਦਾ ਪਾਇਆ ਹੋਇਆ, ਪਰ ਜਦੋਂ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲ ਜਾਣ ਤੋਂ ਗੁਰ ਪੂਰਾ ਭੇਟਿਓ ਵੱਡ ਭਾਗੇ, ਮਨ ਹੈ ਭਇਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਵਾਸਾ, ਫਿਰ ਉਹਨਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ, ਜਿਨ੍ਹਾਂ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ, ਗੁਰੂ ਤੋਂ ਬਿਨਾਂ ਉਸ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਸ੍ਰੀ ਨਾਨਕ ਮੁਖ ਤੂਸ਼ਣ ਕੀਨਾ, ਪੁਨ ਸ਼ਾਮਾ ਬੋਲਿਓ ਮਨ ਕੀਨਾ,
ਸੱਚੇ ਪਾਤਸ਼ਾਹ ਜੀ ਬਚਨ ਕਰਕੇ ਚੁੱਪ ਕਰ ਗਏ। ਸੁਣ ਕੇ ਪੰਡਿਤ ਸ਼ਾਮਾ ਇਹਦਾ ਨਾਂ ਸੀ ਜੋ ਬਾਬੇ ਮੂਲ ਚੰਦ ਜੀ ਨਾਲ ਆਇਆ ਸੀ, ਸ਼ਿਆਮਾ ਪੰਡਿਤ ਜੀ ਉਸ ਵੇਲੇ ਮਹਾਰਾਜ ਜੀ ਦੇ ਬਚਨ ਸੁਣ ਕੇ ਮਨ ਚ ਜਾਣ ਕੇ ਬੋਲੇ,
ਰਾਮ ਸਿਮਰ ਕੀ ਜੈ ਨਿਜ ਕਾਰੇ, ਬਨ ਪੁਨ ਸਦਨਾ ਰਾਮ ਲੈ ਸਾਰੇ।
ਕਹਿਣ ਲੱਗੇ ਨਾਨਕ ਜੀ, ਰਾਮ ਨੂੰ ਸਿਮਰ ਕੇ ਤੁਸੀਂ ਆਪਣੇ ਕੰਮ ਕਾਰ ਵੀ ਤਾਂ ਕਰ ਸਕਦੇ ਹੋ, ਕੰਮ ਕਾਰ ਕਰਦਿਆਂ ਵੀ ਤਾਂ ਰਾਮ ਸਿਮਰ ਸਕਦੇ ਹੋ, ਤੇ ਫਿਰ ਬਨ ਤੇ ਘਰ ਦੋਵੇਂ ਜਿੱਥੇ ਮਰਜ਼ੀ ਰਹੋ, ਰਾਮ ਸਾਰਿਆਂ ਦੀ ਸਾਰ ਹਰ ਥਾਂ ਤੇ ਹੀ ਲੈਂਦਾ। ਜੇ ਘਰ ਚ ਰਹੋਗੇ ਤੇ ਉੱਥੇ ਵੀ ਤਾਂ ਸਾਰ ਪਰਮੇਸ਼ਰ ਲਵੇਗਾ ਹੀ ਨਾ, ਤੇ ਤੁਸੀਂ ਘਰ ਵਿਚ ਰਹਿ ਕੇ ਕਿਉਂ ਨੀ ਰਾਮ ਸਿਮਰਦੇ?
ਦੋਹੇ ਰਾਮ ਰਵਿਓ ਜਲ ਥਲ ਵਿਕੈ ਸੁਧ ਸਭ ਕੀ ਤੋ ਲੇਵ।
ਰਾਮ ਜਲ ਥਲ ਵਿਚ ਸਾਰਿਆਂ ਚ ਰਮਿਆ ਹੋਇਆ, ਸਾਰਿਆਂ ਦੀ ਸੁਧ ਲੈਣ ਵਾਲਾ, ਸਾਰਿਆਂ ਦੀ ਖਬਰ ਲੈਣ ਵਾਲਾ, ਸਾਰਿਆਂ ਨੂੰ ਸੰਭਾਲਣ ਵਾਲਾ, ਤੇ ਤੁਸੀਂ ਘਰ ਬਹਿ ਕੇ ਵੀ ਤਾਂ ਰਾਮ ਸਿਮਰ ਸਕਦੇ ਹੋ, ਤੇ ਤੁਹਾਨੂੰ ਘਰ ਬਾਰ ਛੱਡਣ ਦੀ ਕੀ ਲੋੜ ਹੈ? ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੰਡਿਤ ਜੀ ਕਹਿਣ ਲੱਗੇ,
ਸੁਣਤੀ ਸਰ ਪਦ ਸ਼ਬਦ ਕੋ ਬਦਤ ਪਏ ਜਗ ਦੇ।
ਸ਼ਾਮਾ ਪੰਡਿਤ ਜੀ ਦੇ ਦਿਦ ਜੀ ਦੇ ਸ਼ਬਦ ਸੁਣ ਕੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਕਾਰਜ ਕਰਨ ਆਏ ਸਨ, ਉਹ ਘਰ ਰਹਿ ਕੇ ਨਹੀਂ ਸੀ ਹੋਣਾ, ਕਿਉਂਕਿ ਕੌਡੇ ਰਾਕਸ਼ ਵਰਗੇ ਜਿੱਥੇ ਬੈਠੇ ਸਨ ਉਥੇ ਮੇਰੇ ਸਤਿਗੁਰਾਂ ਨੇ ਆਪ ਪਹੁੰਚ ਕੇ ਉਹਨਾਂ ਨੂੰ ਉਤਾਰਨਾ ਸੀ। ਉਪਦੇਸ਼ ਮੇਰੇ ਸਾਹਿਬ ਦਾ ਵੀ ਇਹੀ ਹੈ ਕਿ ਕਾਹੇ ਰੇ ਮਨ ਖੋਜਨ ਜਾਈ। ਮਹਾਰਾਜ ਜੀ ਆਪ ਹੀ ਉਪਦੇਸ਼ ਦਿੰਦੇ ਨੇ, ਪਰ ਜਿਹੜਾ ਕਾਰਜ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਰਨਾ ਸੀ ਉਹ ਮਹਾਰਾਜ ਜੀ ਨੇ ਕਰਨਾ ਸੀ ਨਾ। ਇਸ ਕਰਕੇ ਸਤਿਗੁਰੂ ਜੀ ਨੇ ਜਿਸ ਵੇਲੇ ਪੰਡਿਤ ਜੀ ਦੇ ਬਚਨ ਸੁਣੇ ਤੇ ਤੀਸਰਾ ਪਦਾ ਇਸ ਸ਼ਬਦ ਦਾ ਉਚਾਰਨ ਕਰਕੇ ਗੁਰਦੇਵ ਜੀ ਇਹ ਸ਼ਬਦ ਉਚਾਰਨ ਕੀਤਾ ਤੇ ਕਹਿਣ ਲੱਗੇ,
ਰਾਮ ਰਮੰਤਾ ਜਾਣੀਐ ਇੱਕ ਮਾਈ ਭੋਗ ਕਰੇ।
ਕਹਿੰਦੇ ਪੰਡਿਤ ਜੀ ਇਹ ਬੜੀ ਉੱਚੀ ਅਵਸਥਾ ਗੱਲਾਂ ਨਾਲ ਨਹੀਂ ਬਣਦੀ ਜਿਹੜੀ ਕਹਿ ਰਹੇ ਹੋ ਕਿ ਰਾਮ ਸਾਰੇ ਪਾਸੇ ਰਮਿਆ ਹੋਇਆ, ਇਹ ਤਾਂ ਕਹਿ ਦੇਣਾ ਸੌਖਾ ਹੈ, ਪਰ ਅਸਲ ਵਿੱਚ ਜਿਨ੍ਹਾਂ ਨੇ ਗੱਲ ਜਾਣ ਲਈ ਹੈ ਨਾ ਕਿ ਰਾਮ ਸਾਰੇ ਪਾਸੇ ਰਮਿਆ ਹੋਇਆ, ਉਹਨਾਂ ਨੇ ਮਾਇਆ ਦਾ ਭੋਗ ਹੀ ਪਾ ਦਿੱਤਾ ਹੈ। ਇੱਕ ਮਾਈ ਭੋਗ ਕਰੇ, ਉਹਨਾਂ ਨੇ ਭੋਗ ਹੀ ਪਾ ਦਿੱਤਾ, ਮਾਇਆ ਦਾ ਵੀ ਹੈ ਹੀ ਨਹੀਂ। ਜਿਵੇਂ ਕਹਿੰਦੇ ਨੇ ਨਾ ਜੀ ਆਮ ਕਰਕੇ ਪੰਜਾਬੀ ਦਾ ਲਫ਼ਜ਼ ਹੈ ਵੀ ਮੈਂ ਆਹ ਚੀਜ਼ ਦਾ ਭੋਗ ਹੀ ਪਾ ਦਿੱਤਾ, ਜਿਹੜੀ ਚੀਜ਼ ਦਾ ਭੋਗ ਪਾ ਦਿੱਤਾ ਹੁਣ ਮੁੜ ਕੇ ਉਹਦੇ ਬਾਰੇ ਗੱਲ ਹੀ ਨਹੀਂ ਕਰਨੀ। ਕਹਿੰਦੇ ਜਿਨ੍ਹਾਂ ਦੀ ਅਵਸਥਾ ਹੈ ਨਾ ਵੀ ਰਾਮ ਰਮਿਆ ਹੋਇਆ, ਉਹਨਾਂ ਨੇ ਮਾਇਆ ਦਾ ਭੋਗ ਹੀ ਪਾ ਛੱਡਿਆ। ਫਿਰ ਦੂਸਰਾ ਭਾਵ ਅਥਵਾ ਗੌਣ ਅਰਥ ਕਿ ਰਾਮ ਤਾਂ ਸਾਰੇ ਪਾਸੇ ਰਮਿਆ ਹੋਇਆ, ਉਰੇ ਜਿਹੜੀ ਮਾਇਆ ਹੈ ਉਸ ਅਕਾਲ ਪੁਰਖ ਪਰਮੇਸ਼ਰ ਦੀ, ਉਹੀ ਸਾਰੇ ਪਾਸੇ ਭੋਗ ਕਰ ਰਹੀ ਹੈ, ਰਮੀ ਹੋਈ ਹੈ।
ਤਾਂ ਕਿ ਲੱਖਣ ਜਾਣੀ ਹੈ ਖਿਮਾ ਤਨ ਸੰਗਰੇ।
ਗੁਰਮੁਖ ਹੈ ਜਿਹਦੀ ਅਵਸਥਾ ਬਣ ਗਈ ਕਿ ਰਾਮ ਸਰਬ ਥਾਵਾਂ ਤੇ ਰਮਿਆ ਹੋਇਆ, ਉਹਦੇ ਇਹ ਲੱਛਣ ਹਨ ਕਿ ਉਹ ਖਿਮਾ, ਸਤ, ਸੰਤੋਖ, ਦਇਆ, ਇਹ ਜਿੰਨੇ ਸ਼ੁਭ ਗੁਣ ਨੇ ਇਹਨਾਂ ਨੂੰ ਸੰਗਰੇ ਇਕੱਠਾ ਕਰਨ ਲੱਗ ਪੈਂਦਾ। ਗੁਰਮੁਖ ਦੀ ਅਵਸਥਾ ਹੈ ਕਿ ਉਹ ਰਾਮ ਨੂੰ ਰਮਿਆ ਹੋਇਆ ਜਾਣ ਕੇ ਜਿਤਨੇ ਸ਼ੁਭ ਗੁਣ ਨੇ, ਸਤ, ਸੰਤੋਖ, ਦਇਆ, ਖਿਮਾ ਆਦਿ, ਇਹਨਾਂ ਸ਼ੁਭ ਗੁਣਾਂ ਨੂੰ ਉਹ ਗੁਰਮੁਖ ਸੰਗ੍ਰਹਿ ਇਕੱਠਾ ਕਰਨ ਲੱਗ ਪੈਂਦੇ ਹਨ।
ਰਾਮ ਤਾਂ ਕੇ ਲੱਖਣ ਜਾਣੀਐ ਖਿਮਾ ਤਨ ਸੰਗ੍ਰਹਿ ਚੋਪਈ, ਰਾਮ ਰਵਿਆ ਸੋ ਪਹਿਚਾਨੇ ਇਸ ਪ੍ਰਕਾਰ ਲੱਛਣ ਮਨ ਚਾਨੇ।
ਮਹਾਰਾਜ ਜੀ ਕਹਿੰਦੇ ਰਾਮ ਨੂੰ ਰਮਿਆ ਹੋਇਆ ਸੋਈ ਪਛਾਣ ਸਕਦਾ ਹੈ ਜਿਹੜਾ ਇਸ ਤਰ੍ਹਾਂ ਦੇ ਸ਼ੁਭ ਲੱਛਣਾਂ ਨੂੰ ਆਪਣੇ ਮਨ ਚ ਧਾਰਨ ਕਰ ਲਵੇ। ਰਾਮ ਨੂੰ ਰਮਿਆ ਹੋਇਆ ਉਹੀ ਪਹਿਚਾਣ ਸਕਦਾ ਹੈ ਜਿਹੜਾ ਸ਼ੁਭ ਗੁਣਾਂ ਨੂੰ, ਖਿਮਾ, ਸੱਚ, ਸੰਤੋਖ ਆਦਿਕ ਸ਼ੁਭ ਗੁਣ ਨੇ, ਇਹਨਾਂ ਨੂੰ ਸੰਗ੍ਰਹਿ ਕਰ ਲਵੇ, ਇਹਨਾਂ ਨੂੰ ਇਕੱਠਿਆਂ ਕਰ ਲਵੇ।
ਮਾਇਆ ਵਰਤੈ ਹੋਵੇ ਉਦਾਰਾ ਰੰਚਕ ਪਰ ਨੈਤੀ ਪਿਆਰਾ।
ਵੇਖਦੇ ਨੇ ਵੀ ਸੰਸਾਰ ਵਿਚ ਮਾਇਆ ਉਦਾਰ ਰੂਪ ਹੋ ਕੇ ਵਰਤ ਰਹੀ ਹੈ, ਸਰਬ ਥਾਵਾਂ ਤੇ ਰਮੀ ਹੋਈ ਹੈ, ਪਰ ਉਹ ਮਹਾਂਪੁਰਖ ਸਾਧੂ ਇਸ ਮਾਇਆ ਨਾਲ ਰੰਚਕ ਭਰ ਵੀ ਪਿਆਰ ਨਹੀਂ ਕਰਦੇ। ਦੂਸਰਾ ਭਾਵ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਾਇਆ ਉਦਾਰ ਅਕਾਲ ਪੁਰਖ ਦੀ ਵਰਤਦੀ ਹੈ, ਪਰ ਅਕਾਲ ਪੁਰਖ ਇਸ ਮਾਇਆ ਨਾਲ ਰੰਚਕ ਭਰ ਵੀ ਪਿਆਰ ਨਹੀਂ ਕਰਦਾ।
ਦੇਵ ਸੰਪਤਾ ਕੇ ਗੁਣ ਜੇਤੇ ਖਿਮਾ ਆਦਿ ਸੰਗ੍ਰਹਿ ਸਭ ਤੇਤੇ।
ਜਿਹੜੇ ਗੁਰਮੁਖ ਨੇ ਉਹ ਦੈਵੀ ਸੰਪਦਾ ਦੇ ਜਿੰਨੇ ਸ਼ੁਭ ਗੁਣ ਨੇ, ਖਿਮਾ, ਸੱਚ, ਸੰਤੋਖ, ਦਇਆ, ਖਿਮਾ, ਤਤਿਕਸ਼ਾ, समाधान प्राणायाम धारणा प्रतिहार जिन्ने शुभ गुण ने दैवी संपदा है उस दैवी संपदा दे शुभ गुणा नू गुरमुख जन संग्रह इकट्ठे करदे हन एकत्र करके रखदे हन
सो बन सदन बिकै इक सारा
वास्ते घर ते जंगल दोवे एक बराबर हुंदे ने पंडित जी ये गल तुसी कह तां दित्ती है पर असल विच इहो जी अवस्था तां उहनां दी हुंदी जिन्हां कोल इह गुण हुंदे ने उहनां वास्ते घर ते बन जंगल दोवे ही एक रूप हुंदे ने उह घर च बैठे भी इस तरह ने जिवें बाहर जंगल च बैठे ने ते जंगल विच बैठे भी उहनां दी अवस्था ऐसी है भी जिवें घर च बैठे होए उहनां वास्ते दोवे ही एक समसर बिरती वाली अवस्था दे उतारनी हुंदे ने
सो बन सदन बिखै इक सारा ज्ञान रवे ओ राम उदारा
उहनां दी अवस्था बन जांदी वी घर विच भी राम है ते बाहर जंगल विच भी राम रमिया होया हर थां ते ओ राम रोम रोम दे विच रमिया होया कण कण दे विच रमिया होया
सुन ए बूले बचन बखाना ए पासिरी मत बवराना
महाराज जी ने जदो पंडित जी नूं जवाब दिता ना श्यामे दिज नूं ते कोलो बाबा मूल चंद जी फिर बोल पए कहण लगे पंडित जी छड्डो इहदे नाल क्यों तुसी चर्चा कर रहे हो इह तां बड़ा सिरी है सिरी कहिंदे ने हट्टी नूं जिद्दी नूं कहिंदे तां बड़ा जिद्दी है ते इहदी मत बौरी हो गई है एदा बाबा मूल चंद मेरे साहब सतगुरु गुरु नानक साहब नूं कहण लगे
क्या बोलत समझत हो नाई
पता नहीं की पे बोलदे ने मैनू तां कोई समझ नहीं आउंदी बाबे मूल चंद नूं समझ आउंदी वी क्यों क्योंकि पदार्थां विच मत लंपट सी पर पंडित नूं समझ आ रही है क्योंकि सतगुरु जी नूं जग्यासु समझ के उपदेश दे रहे ने वो अधिकारी सी जग्यासु है तां उहनूं उपदेश मिल रहा है क्योंकि उपदेश भी मेरे साहब जी उसे दे हिरदे च वसाउंदे ने जिहदे ते टुटदे ने गुर टुटा हर उपदेशिया हर भेटिया राओ निसंग उहनूं महाराज उपदेश दिंदे ते बाबा मूल चंद जी कहिंदे भी मैनूं तां समझ नहीं आउंदी वी इह की कहिंदे ने पता नहीं किहड़ियां गल्लां कर रहे ने किहड़ियां कथावां सुना रहे ने
मन उपजत मुख आवत प्राहे
जो इहनां दे मन च आउंदा मूंह बोली जांदे ने मैनूं तां कोई समझ नहीं आउंदी कोई तत दी गल है इहनां दे मूंह चों निकली कोई सुणिया गल इहनां दे मूंह चों चंगी भी मैं अपनी घरवाली बच्चियां नाल जा के मिला उहनां नाल बचन विलास करा कोई चंगा कम करा कहिंदे कोई भी गल इहनां दे मूंह तों चंगी नहीं निकली जो मन विच आउंदा बोली जांदे ने
कोई किसू को सुणे ना माने
किसे दा कहिआ सुणदे ने ते ना ही किसे दा कहिआ मनदे ने
क्यों पंडते संग बखाने
क्यों तुसी इहनां नाल अपणियां गल्लां करके अपना समा खराब कर रहे हो छड्डो परे बाबा मूल चंद जी पंडित जी क्यों तुसी अपनी मत खराब कर दो इहनां नाल चर्चा करके इहदा तां किसे दा कहिआ मनना कोई नहीं क्योंकि बड़े हठी ते जिद्दी ने जिहड़े अपने पिता दा कहना नहीं मनदे साडा किथे मनणगे इस करके हुण इहनां दे नाल चर्चा करनी छड्डो
मैं बोलो गमनो निज धामो
पंडित जी छड्डो इहनां नाल कोई गल करन दी लोड नहीं तुसीं अपने घर जाओ तुहाडा बहुत समां इत्थे अजाई बीत गया शमशान भूमि च तुसीं आए खड़े हो तुसीं जाओ इहनां ने तां बहना ही इत्थे इहनां ने नहीं मननी अपनी ते तुसी इत्थों हुण अपने घर चले जाओ इहनां नाल बोलण दी लोड़ नहीं
तुम आए चल हमरे काम
तुसी साडे काम करके चल के आए सी तुहाडा बहुत धन्नवाद है पर हुण अगों इहनां नाल कोई गल करन दा फायदा नहीं जापदा ਕਿ ਇਹਨਾਂ ਦੇ ਨਾਲ ਆਪਾਂ ਕੋਈ ਗੱਲ ਕਰੀਏ ਤੇ ਫਾਇਦਾ ਹੋਵੇ
ਇਹ ਵਿਦ ਸੁਣ ਕਰ ਕੁਮਤ ਨਿਕਦਨਾ ਸੁਮਤ ਸਦਨ ਬੋਲੇ ਬਚ ਬਦਨਾ
ਮੂਲ ਚੰਦ ਨੇ ਜਦੋਂ ਇਹ ਗੱਲ ਕਹੀ ਤੇ ਸੁਮਤ ਦੇ ਘਰ ਜਿੱਥੋਂ ਸਦਾ ਹੀ ਸੁਮਤ ਪ੍ਰਕਾਸ਼ ਦੀ ਹੈ ਜਿਹੜੇ ਸਾਹਿਬ ਸਦਾ ਦੇਣ ਹੀ ਸੁਮਤ ਦੇਣ ਵਾਸਤੇ ਤਾਂ ਆਏ ਨੇ ਮਾਤ ਲੋਕ ਚ ਤੇ ਸਾਹਿਬ ਸੱਚੇ ਪਾਤਸ਼ਾਹ ਸੁਮਤ ਦੇਣ ਵਾਲੇ ਕੁਮਤ ਦਾ ਨਾਸ ਕਰਨ ਵਾਸਤੇ ਕਿ ਪੰਡਿਤ ਜੀ ਦੇ ਅੰਦਰ ਜਿਹੜੀ ਕੁਮਤੀ ਹੈ ਉਹ ਬਿਨਸ ਜਾਏ ਕੁਮਤੀ ਤੇ ਸੁਮਤੀ ਦੋਵੇਂ ਇੱਕ ਥਾਵਾਂ ਤੇ ਇਕੱਠੀਆਂ ਨਹੀਂ ਰਹਿ ਸਕਦੀਆਂ ਕੁਮਤ ਬਿਨਸਣੀ ਚਾਹੀਦੀ ਤਾਂ ਸੁਮਤ ਦਾ ਪ੍ਰਕਾਸ਼ ਹੁੰਦਾ ਹੈ ਤੇ ਸੁਮਤ ਦੇਣ ਲੱਗੇ ਮਹਾਰਾਜ ਜੀ ਕੁਮਤ ਦਾ ਨਾਸ ਕਰਨ ਵਾਸਤੇ
ਸ਼ਬਦ ਸੁਪਦ ਚਥਰਤ ਤਵ ਕਹਾ ਨਿਜ ਸਿੱਖਣ ਜਿਨ ਸਭ ਦੁਖਦਾ
ਮਹਾਰਾਜ ਜੀ ਨੇ ਸ਼ਬਦ ਦਾ ਚੌਥਾ ਪਦਾ ਉਚਾਰਨ ਕਰਕੇ ਕਿਉਂਕਿ ਸ਼ਬਦ ਸਮਾਪਤ ਕਰਨਾ ਸੰਪੂਰਨ ਕਰਨਾ ਸੀ तीन पदे शब्द दे उचार दिते ने, चौथा पद उचारण करना है। महाराज जी ने चौथा पद उचारण किया, ऐसे साहब जिन्हां ने यह पवित्र बाणी उचारण करके अपने सिखां दे दुख दस्त कर दिते, अपने सिखां दे दुखां दा नाश कर दिता है, ऐसे सतगुरु जी ने शब्द दा चतुर्थ पद उचारण किया।
कहया सुने न खाया मन तिना ही सेती वासा।
पातशाह कहन लगे के कह कह के सुन सुन के जा खा खा के ए मन नहीं रचदा। भाई गुरदास जी जे इन्हां दी व्याख्या करदे ते कहंदे अखी वेख न रजिया बहु रंग तमाशे, उस्तत निंदा कन सुन रोवण तै हासे, सादी जीव न रजिया कर भोग बिलासे, नक न रजा वास लै दुर्गंध सुवासे। कहंदे ए इंद्रियां जड़ियां ने रजदियां नहीं, ते बार बार वेख के फिर होर वेखण दी इच्छा, सुन सुन के होर सुनन दी इच्छा, खा खा के होर खाण दी इच्छा, तिना ही सेती वासा। मन उना दे विच फिर मुड़ मुड़ के बसदा है, बार बार उना दे विच ही लगदा है।
परमत नानक दासन दासा खिन तोला खिन मासा।
महाराज जी कहंदे मैं उस अकाल पुरख वाहिगुरु परमेश्वर दे दासां दा दास हां, दासां दे दास हो के महाराज गुरु नानक साहब जी कहंदे मैं कहंदा हां कि ए मन नूं जदों कोई चंगी वस्तु पदार्थ प्राप्त हो जावे फिर तां तोले वांगू भारा हो जांदा है, ते जदों कुछ ना मिले ते फिर मासे वांगू माड़ा हो जांदा है। खिन तोला खिन मासा, मिल जाए ते तोले वांगू भारा। वेखो जी आ चीज मैं लै ली है, प्राप्त कर ली, मैं सोचिया सी पूरा कर दिता, एक काम ना होवे फिर मसा मसा होया फिरदा, फिर टुकड़े टुकड़े जा होया फिरदा, फिर कमजोर जे ते छीण जा होया फिरदा, भी मेरी इच्छा पूरी नहीं हुई। महाराज जी कह दे मन दी हालत है
दोहेरा पार ठीक बस आपई कया सुनत मैं जोए।
महाराज जी नूं क्योंकि बाबे मूल चंद ने कहा सी ना भी इन्हें साडा कहा कोई नहीं मनना, जो मर्जी कही जाइए। महाराज जी कहंदे भी आप इंद्रिया दे वस होया फिरदा अपनिया दे, ये जड़ा मन है ये जड़ा जीव है ये इंद्रिया दे वस होया फिरदा, कहा सुनत मैं जोए, जो कह रहा सुन रहा उहदे विच ही कहंदे लगा होया, उस नूं समझण दा यतन नहीं करदा।
शुभ उपदेश न माने चहत बिखै नित सोए।
चंगी गल सुनाओ ना ते सुन के राजी नहीं, शुभ उपदेश नहीं सुनदा, निंदा सुनाओ ते बड़े चाओ नाल सुनेगा, किसी दी चुगली सुनाओ ते बड़े ध्यान नाल सुनेगा, नवी ताजी सुनाओ ते बड़े ध्यान नाल सुनेगा, गुरु की गल सुनाओ ते इनू वासियां आण लग पैंदियां ने, इनू नींद आउण लग पैंदी है। महाराज जी की कथा कित्थे चंगी लगदी, गुरु की गल कित्थे चंगी लगदी। महाराज सतगुरु गुरु नानक साहब ये बचन कह रहे ने, कहते भी गुरु की गल नहीं चंगी लगती, गुरु का उपदेश नहीं इनू चंगा लगता, वह सुनाइए वह नहीं सुन के राजी, इंद्रिया दे वस हो के होर होर गल्लां तां सुनना चाहुंदा है पर गुरु उपदेश नहीं सुनना चाहुंदा, ते गुरु के उपदेश नूं ना ही मनना चाहुंदा है। चैत बिखै नित सोए, विषय विकारा नूं ही चाहुंदा हर वेले, अखां नाल बुरा तां वेखना चाहुंदा है पर जे आखिए चल महाराज जी दे दर्शन कराइए, चल किसे महापुरख सतपुरख दे दर्शन कराइए, ते कहिंदा समां कोई नहीं। जे कहीए चल फलानी थां दे उत्ते मेला लगा है वह वेख आईए, फलानी थां ते बड़ा सोहना तमाशा हो रहा है नाच हो रहे ने उत्ते चलीए, कहिंदा चल चलीए कम तां बाद विच भी हुंदे रहणगे, उदों सारे कम छड्ड दिंदा है। विशे विकारां वाले पासे ये मन सोते सिद्ध सुभावक उस पासे तां लंपट हुंदा है, पर महाराज गरीब नवाज पातशाह कहिंदे जो चंगा कम है उस पासे नहीं जांदा, विषय विकारां वाले पासे तां अपनी रत ला के रखदा है और शुभ उपदेश नूं ना मनदा ते ना ही सुनदा है।
देखत रूप ना मैंने अगाए,
कहिंदे दस भी सज्जणा कदे अखां रजियां ने वेख वेख के, भी अखां रज गईयां होण ਕਹਿੰਦੇ ਵੇਖ ਵੇਖ ਕੇ ਅੱਖਾਂ ਨਹੀਂ ਰੱਜੀਆਂ।
ਕਰਨ ਰਾਗ ਸੁਣ ਨੈ ਤ੍ਰਿਪਤਾਏ,
ਰਾਗ ਰੰਗ ਸੁਣ ਸੁਣ ਕੇ ਕੰਨ ਨਹੀਂ ਰੱਜੇ। ਆਪਣੀ ਉਸਤਤ ਬਗਾਨੇ ਦੀ ਡਿੰਦਾ ਸੁਣ ਸੁਣ ਕੇ ਕੰਨ ਨਹੀਂ ਰੱਜੇ। ਰਾਗ ਕਵਿਤ ਗੀਤ ਸੁਣ ਸੁਣ ਕੇ ਕੰਨ ਨਹੀਂ ਰੱਜਦੇ।
ਘਰਾਣ ਸੁਗੰਧ ਸਦਾਈ ਚਾਹੇ,
ਘਰਾਣ ਨਾਸਕਾ ਇਹ ਸਦਾ ਸੁਗੰਧੀ ਚਾਹੁੰਦੀ। ਇਹ ਚੰਗੀ ਸੁਗੰਧੀ ਆਵੇ, ਦੁਰਗੰਧੀ ਆਉਂਦੀ ਉਥੋਂ ਨੱਕ ਵੱਟ ਕੇ ਪਾਸੇ ਹਟ ਜਾਂਦਾ। ਸੁਗੰਧੀ ਨੂੰ ਹਰ ਵੇਲੇ ਨਾਸਕਾ ਚਾਹੁੰਦੀ ਹੈ, ਨਾਸਕਾ ਚਾਹੁੰਦੀ ਹਰ ਵੇਲੇ ਸੁਗੰਧੀ ਦਾ ਭਾਵ ਬਣਿਆ ਰਹੇ।
ਰਸਨਾ ਸਵਾਦੈ ਤੇ ਨਾਟਾ,
ਜ਼ੁਬਾਨ ਜਿਹੜੀ ਹੈ ਸਵਾਦਾਂ ਤੋਂ ਨਹੀਂ ਹਟਦੀ। ਇਹ ਸਵਾਦਾਂ ਨੂੰ ਬਾਰ ਬਾਰ ਚਾਹੁੰਦੀ ਹੈ ਵੀ ਲੂਣੀ ਚੀਜ਼ ਖਾਧੀ ਹੈ, ਹੁਣ ਕੋਈ ਮਿੱਠਾ ਖਾਈਏ। ਮਿੱਠਾ ਖਾ ਕੇ ਕਹਿੰਦਾ ਵੀ ਮਿੱਠਾ ਖਾ ਲਿਆ ਜ਼ਿਆਦਾ, ਤੇ ਹੁਣ ਕੋਈ ਮਨ ਕਰਦਾ ਵੀ ਸਲੂਣੀ ਚੀਜ਼ ਖਾਈਏ। ਇਹ ਜ਼ੁਬਾਨ ਵੀ ਨਹੀਂ ਰਚਦੀ, ਇਹ ਜ਼ੁਬਾਨ ਵੀ ਰਸ ਦੇ ਉੱਤੇ ਕਾਬੂ ਨਹੀਂ ਪਾਉਂਦੀ। ਵੈਦ ਵੀ ਕਹਿ ਦੇਵੇ ਨਾ ਵੀ, ਡਾਕਟਰ ਵੀ ਕਹਿ ਦੇ ਆਹ ਚੀਜ਼ ਨਹੀਂ ਖਾਣੀ, ਤੇਰੇ ਲਈ ਨੁਕਸਾਨਦਾਈ ਹੈ, ਪਰ ਫਿਰ ਵੀ ਜ਼ੁਬਾਨ ਦਾ ਰਸ ਜਿਹੜਾ ਉਸੇ ਪਾਸੇ ਲੈ ਤੁਰਦਾ, ਉਸੇ ਪਾਸੇ ਨੂੰ ਫਿਰ ਇਹਦੀ ਪ੍ਰਵਿਰਤੀ ਹੋ ਹੀ ਜਾਂਦੀ ਹੈ। ਤੇ ਬਾਅਦ ਵਿਚ ਕਹਿੰਦਾ ਜੀ ਕੋਈ ਨੀ, ਦਵਾਈ ਦਾ ਇੱਕ ਫੱਕਾ ਹੋਰ ਖਾ ਲਵਾਂਗੇ, ਕਿਉਂਕਿ ਜ਼ੁਬਾਨ ਉਹ ਸਾਦਾਂ ਵਿਚ ਲੱਗੀ ਹੋਈ ਹੈ। ਇਹਦੇ ਤੇ ਵੀ ਕਾਬੂ ਦੀ ਮਹਾਰਾਜ ਜੀ ਕਹਿੰਦੇ ਇਹ ਵੀ ਨੀ ਰੱਜਦੀ।
ਤੁਚਾ ਸਪਰਸ਼ੈ ਕੋ ਮਿਲਤਾ ਸਾ,
ਤੁਚਾ ਸਾਡੀ ਚਮੜੀ ਜਿਹੜੀ ਹੈ ਇਹ ਚਾਹੁੰਦੀ ਆ ਵੀ ਕੋਮਲ ਚੀਜ਼ ਦਾ ਸਪਰਸ਼ ਹੋਵੇ। ਸਪਰਸ਼ ਇਹ ਪੰਜ ਗਿਆਨ ਇੰਦਰੀਆਂ ਦੀ ਗੱਲ ਹੀ ਹੋ ਰਹੀ ਹੈ। ਤੇ ਕਹਿੰਦੇ ਸਾਡੀ ਤਵਚਾ ਜਿਹੜੀ ਚਮੜੀ ਹੈ ਇਹ ਕੋਮਲ ਚੀਜ਼ਾਂ ਦਾ ਸਪਰਸ਼ ਲੱਭਦੀ ਹੈ, ਕਿ ਜੋ ਕੋਮਲ ਚੀਜ਼ਾਂ ਨੇ ਉਹਦੇ ਨਾਲ ਇਹਦਾ ਸਪਰਸ਼ ਹੋਵੇ।
ਭਇਓ ਸਦਾ ਇਨਹੂੰ ਸੋ ਵਸਾ,
ਹਰ ਵੇਲੇ ਇਹਨਾਂ ਦੇ ਵਿਚ ਹੀ ਵਸਦਾ ਰਹਿੰਦਾ, ਹਰ ਵੇਲੇ ਇਹਨਾਂ ਦੀ ਇਹਦਾ ਜਿਹੜਾ ਮਨ ਹੈ ਇਸੇ ਪਾਸੇ ਲੱਗਾ ਰਹਿੰਦਾ। ਅੱਖਾਂ ਨੂੰ ਪ੍ਰੇਰਦਾ ਵੇਖ, ਕੰਨਾਂ ਨੂੰ ਕਹਿੰਦਾ ਸੁਣ, ਨਾਸਕਾਂ ਨੂੰ ਕਹਿੰਦਾ ਸੁੰਘ, ਜ਼ੁਬਾਨ ਨੂੰ ਕਹਿੰਦਾ ਰਸ ਲੈ, ਤੇ ਚਮੜੀ ਨੂੰ ਕਹਿੰਦਾ ਸਪਰਸ਼ ਦਾ ਭਾਵ ਕਰ। ਇਹ ਪੰਜੇ ਗਿਆਨ ਇੰਦਰੇ ਉਹਨਾਂ ਗਿਆਨ ਇੰਦਰਿਆਂ ਦੇ ਰਸਾਂ ਦੇ ਵਿਚ ਹੀ ਲੱਗਾ ਹੁੰਦਾ। ਮਹਾਰਾਜ ਭਗਤ ਜੀ ਨੇ ਬਹੁਤ ਸੁੰਦਰ ਬਚਨ ਕਹੇ ਨੇ, ਮ੍ਰਿਗ ਮੀਨ ਭਿਰਿੰਗ ਪਤੰਗ ਕੂੰਚਰ ਏਕ ਦੋਖ ਵਿਨਾਸ। ਮ੍ਰਿਗ ਹਿਰਨ ਇੱਕੋ ਦੋਸ਼ ਹੁੰਦਾ ਉਹਦੇ ਵਿਚ, ਕਿਹੜਾ? ਸੁਣਨ ਦਾ। ਜਦੋਂ ਸ਼ਿਕਾਰੀਆਂ ਨੇ ਹਿਰਨ ਫੜਨਾ ਹੋਵੇ ਤੇ ਉਹ ਘੰਡਾ ਹੇੜਾ ਵਜਾਉਂਦੇ ਨੇ, ਉਹਦੀ ਆਵਾਜ਼ ਸੁਣ ਕੇ ਮ੍ਰਿਗ ਲੱਟੂ ਹੋਇਆ ਦੌੜਦਾ ਹੈ, ਤੇ ਦੌੜ ਕੇ ਜਾ ਕੇ ਆਪਣਾ ਸਿਰ ਸ਼ਿਕਾਰੀ ਦੇ ਅੱਗੇ ਕਰ ਦਿੰਦਾ, ਸ਼ਿਕਾਰੀ ਸਿਰ ਵੱਢ ਲੈਂਦਾ। ਇੱਕੋ ਦੋਸ਼ ਕਰਕੇ ਹਿਰਨ ਮਾਰਿਆ ਗਿਆ, ਮ੍ਰਿਗ ਮੀਨ ਮੱਛੀ ਉਹਦੇ ਚ ਇੱਕੋ ਦੋਸ਼ ਹੈ ਜ਼ੁਬਾਨ ਦਾ ਸਵਾਦ। ਕੁੰਡੀ ਚ ਮਾਸ ਪਾ ਕੇ ਜਦੋਂ ਕੋਈ ਸ਼ਿਕਾਰੀ ਪਾਣੀ ਚ ਸੁੱਟਦਾ, ਉਸ ਮਾਸ ਦਾ ਰਸ ਲੈਣ ਵਾਸਤੇ ਮੂੰਹ ਪਸਾਰਦੀ ਤੇ ਕੁੰਡੀ ਚ ਫਸ ਕੇ ਮਰ ਜਾਂਦੀ, ਜ਼ੁਬਾਨ ਦੇ ਸਵਾਦ ਕਰਕੇ ਉਹਦਾ ਵਿਨਾਸ਼। ਪਤੰਗ ਉਹਦੇ ਚ ਕੇਵਲ ਵੇਖਣ ਦਾ, ਪਤੰਗਾ ਉਹ ਦੀਵੇ ਦੀ ਲਾਟ ਵੇਖ ਕੇ ਹੀ ਬਸ ਲੱਟੂ ਹੋ ਕੇ ਜਦੋਂ ਦੀਵੇ ਦੀ ਲਾਟ ਕੋਲ ਜਾਂਦਾ ਸੜ ਕੇ ਮਰ ਜਾਂਦਾ ਹੈ। ਕੂੰਚਰ ਹਾਥੀ, ਸ਼ਿਕਾਰੀਆਂ ਨੇ ਜਦੋਂ ਕਿਸੇ ਬਲੀ ਹਾਥੀ ਨੂੰ ਫੜਨਾ ਹੋਵੇ ਤੇ ਇੱਕ ਟੋਆ ਪੁੱਟ ਲੈਂਦੇ, ਟੋਆ ਪੁੱਟ ਕੇ ਉੱਤੇ ਘਾਹ ਲੱਕੜਾਂ ਆਦਿਕ ਛੋਟੀਆਂ ਪਾ ਕੇ ਰੱਖ ਦਿੰਦੇ ਨੇ, ਇਹ ਨਾ ਪਤਾ ਲੱਗੇ ਵੀ ਇੱਥੇ ਟੋਆ, ਤੇ ਪਾਰਲੇ ਪਾਸੇ ਕਾਗਜ਼ਾਂ ਦੀ ਇੱਕ ਹਸਤਨੀ ਬਣਾ ਕੇ ਰੱਖ ਦਿੰਦੇ। ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਅੰਕਸ ਸਹਿਓ ਸੀਸ। ਵੇਖ ਕੇ ਉਹਨੂੰ ਸਪਰਸ਼ ਕਰਨ ਦੀ ਇੱਛਾ ਰੱਖ ਕੇ, ਚਮੜੀ ਦਾ ਸਪਰਸ਼ ਉਹਦੀ ਇੱਛਾ ਰੱਖ ਕੇ ਜਦੋਂ ਹਾਥੀ ਦੌੜਦਾ ਤੇ ਟੋਏ ਚ ਡਿੱਗ ਪੈਂਦਾ, ਸਾਰੀ ਜ਼ਿੰਦਗੀ ਕੁੰਡੇ ਹੇਠਾਂ ਆਪਣਾ ਸਿਰ ਦੇ ਕੇ ਰੱਖਣਾ ਪੈਂਦਾ, ਇੱਕ ਦੋਸ਼ ਕਰਕੇ ਉਹਨੂੰ ਵੀ ਕਿੰਨਾ ਦੁੱਖ ਭੋਗਣਾ ਪਿਆ। ਫਿਰ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਭਿਰਿੰਗ, ਉਹਦੇ ਕੋਲ ਸੁਗੰਧੀ ਦਾ ਇੱਕੋ ਦੋਸ਼ ਹੈ, ਭੌਰਾ ਕਮਲ ਦੇ ਫੁੱਲ ਦੇ ਉੱਤੇ ਸਾਰਾ ਦਿਨ ਵਾਸ਼ਨਾ ਲੈਂਦਾ, ਸੁਗੰਧੀ ਲੈਂਦਾ, ਸ਼ਾਮ ਨੂੰ ਜਦੋਂ ਕਮਲ ਦਾ ਫੁੱਲ ਮਿਚਦਾ ਵਿੱਚ ਉਹ ਵੀ ਕੈਦ ਹੋ ਜਾਂਦਾ, ਸਾਹ ਬੁੱਟ ਹੋ ਜਾਂਦੇ ਨੇ ਤੇ ਵਿੱਚੇ ਸਾਹ ਰੁਕ ਜਾਣ ਕਰਕੇ ਉਹਦੀ ਮੌਤ ਹੋ ਜਾਂਦੀ। ਮਹਾਰਾਜ ਭਗਤ ਜੀ ਕਹਿੰਦੇ ਇੱਕੋ ਦੋਸ਼ ਕਰਕੇ ਵੇਖੋ, ਇੱਕ ਇੱਕ ਦੋਸ਼ ਦੀ ਪੰਜਾਂ ਵਿੱਚ, ਮ੍ਰਿਗ ਮੀਨ ਭਿਰਿੰਗ ਪਤੰਗ ਕੂੰਚਰ ਏਕ ਦੋਖ ਵਿਨਾਸ਼, ਪੰਜ ਦੋਖ ਅਸਾਧ ਜਾਮਹਿ ਤਾਂ ਕੀ ਕੇਤਕ ਆਸ। ਤੇ ਕਹਿੰਦੇ ਜਿਹਦੇ ਚ ਪੰਜੇ ਹੀ ਨੇ, ਸਾਡੇ ਵਿੱਚ ਤਾਂ ਪੰਜੇ ਹੀ ਨੇ। ਮਹਾਰਾਜ ਜੀ ਕਹਿੰਦੇ ਹੁਣ ਸੱਜਣਾ ਤੂੰ ਆਪ ਹਿਸਾਬ ਲਾ ਲੈ ਵੀ ਤੇਰਾ ਕੀ ਹੋਵੇਗਾ, ਤੇਰਾ ਕੀ ਬਣੇਗਾ। ਪਾਤਸ਼ਾਹ ਕਹਿੰਦੇ ਹਰ ਵੇਲੇ ਇਹਨਾਂ ਪੰਜਾਂ ਦੋਸ਼ਾਂ ਦੇ ਵਿੱਚ ਇਹਨਾਂ ਪੰਜਾਂ ਇੰਦਰੀਆਂ ਨੂੰ ਲਾਇਆ ਹੋਇਆ ਔਰ ਇਹਦਾ ਮਨ ਹਰ ਵੇਲੇ ਇਹਨਾਂ ਪੰਜਾਂ ਦੋਸ਼ਾਂ ਦੇ ਵਿੱਚ ਹੀ ਖਚਤ ਰਹਿੰਦਾ ਹੈ।
ਆਗੈ ਕੋ ਖਾਇਓ ਨੈ ਮਨ ਵਾਸਾ ਤਿਨੀ ਤੋਂ ਨਿਚ ਠਨ,
ਪਹਿਲਾਂ ਖਾਦਾ ਉਹਨਾਂ ਨੂੰ ਨੀ ਮੰਨਦਾ, ਜੋ ਪਹਿਲਾਂ ਵੇਖਿਆ ਉਹਨਾਂ ਨੂੰ ਨੀ ਮੰਨਦਾ, ਕਹਿੰਦਾ ਸਗੋਂ ਹੋਰ ਉਹਨਾਂ ਵਿੱਚ ਹੋਰ ਵਾਸਾ ਕਰਦਾ, ਹੋਰ ਜ਼ਿਆਦਾ ਉਸੇ ਪਾਸੇ ਨੂੰ ਗੜਦਾ ਹੈ, ਖਾ ਕੇ ਨੀ ਰੱਜਦਾ, ਵੇਖ ਕੇ ਨੀ ਰੱਜਦਾ, ਸੁਣ ਕੇ ਨੀ ਰੱਜਦਾ, ਕਹਿੰਦੇ ਹੋਰ ਉਸੇ ਵਿੱਚ ਨਿਤ ਵਸਦਾ ਹੈ।
ਸੁਣਦੀ ਜੀਵ ਹੈ ਹਰ ਦਾਸਨ ਦਾਸਾ, ਬੰਦੇ ਸਦਾ ਪਾਏ ਸੁਖ ਰਾਸਾ।
ਪੰਡਿਤ ਜੀ ਸੁਣੋ, ਜਿਹੜੇ ਹਰੀ ਦੇ ਦਾਸਾਂ ਦੇ ਦਾਸ ਬਣ ਜਾਂਦੇ ਨੇ ਔਰ ਹਰੀ ਦੇ ਦਾਸਾਂ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਨੇ, ਵੰਦਨਾ ਕਰਦੇ ਨੇ, ਉਹ ਇਹਨਾਂ ਪੰਜਾਂ ਨੂੰ ਜਿੱਤ ਲੈਂਦੇ ਨੇ, ਉਹ ਇਹਨਾਂ ਪੰਜਾਂ ਤੇ ਕਾਬੂ ਪਾ ਲੈਂਦੇ ਨੇ।
ਸੁਣਦੀ ਜੋ ਹੈ ਹਰ ਦਾਸਨ ਦਾਸਾ, ਮਨ ਕੀ ਦਸ਼ਾ ਨਾ ਇੱਕ ਰਸ ਕਵੇ, ਪਾਏ ਪਦਾਰਥ ਤੋਲਾ ਤਵੇ।
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਸੁਣੋ, ਹਰੀ ਦੇ ਦਾਸਾਂ ਦੇ ਦਾਸ ਬਣ ਜਾਓ ਔਰ ਇੱਕ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ ਕਿ ਮਨ ਦੀ ਅਵਸਥਾ ਸਦਾ ਇੱਕ ਰਸ ਨਹੀਂ ਰਹਿੰਦੀ, ਮਨ ਦੀ ਹਾਲਤ ਸਦਾ ਇੱਕ ਰਸ ਨਹੀਂ ਰਹਿੰਦੀ, ਬਦਲਦੀ ਹੈ, ਖਿੰਨ ਤੋਲਾ ਖਿੰਨ ਮਾਸਾ। ਕਹਿੰਦੇ ਉਹ ਹਰ ਵੇਲੇ ਦੇ ਅੰਦਰ ਦੀ ਜਿਹੜੀ ਪਦਾਰਥ ਦੀ ਮਨ ਦੀ ਦਸ਼ਾ ਹੈ ਉਹ ਸਦਾ ਇੱਕ ਰਸ ਨਹੀਂ ਰਹਿੰਦੀ, ਉਹ ਹਰ ਵੇਲੇ ਬਦਲਦੀ ਰਹਿੰਦੀ ਹੈ।
ਪਾਏ ਪਦਾਰਥ ਤੋਲਾ ਤਵੇ,
ਕਹਿੰਦੇ ਜਦੋਂ ਕੋਈ ਪਦਾਰਥ ਮਿਲ ਜਾਏ ਉਦੋਂ ਤਾਂ ਤੋਲੇ ਵਾਂਗੂ ਭਾਰਾ ਹੋ ਜਾਂਦਾ, ਉਦੋਂ ਕਹਿੰਦਾ ਮੈਨੂੰ ਆਹ ਚੀਜ਼ ਅਮਕੀ ਚੀਜ਼ ਮਿਲ ਗਈ ਹੈ, ਉਦੋਂ ਤਾਂ ਤੋਲੇ ਵਾਂਗੂ ਭਾਰਾ ਹੋ ਜਾਂਦਾ।
ਜਬ ਜਾਵੇ ਹੈ ਹਰਕ ਬੇਈਨਾ,
ਜਦੋਂ ਕੋਈ ਪਦਾਰਥ ਚਲਾ ਜਾਂਦਾ ਉਦੋਂ ਇਹਦੇ ਅੰਦਰੋਂ ਖੁਸ਼ੀ ਚਲੀ ਜਾਂਦੀ ਹੈ, ਉਦੋਂ ਇਹਦੇ ਅੰਦਰੋਂ ਜਿੰਨਾ ਵਿਗਾਸ ਸੀ ਉਸ ਪਦਾਰਥ ਦੇ ਨਾਲ ਹੀ ਚਲਾ ਜਾਂਦਾ ਹੈ।
ਮਾਸਾ ਸ਼ੋਕ ਬਿਖੈ ਤੈ ਚੀਨਾ,
ਕਹਿੰਦੇ ਮਾਸਾ ਜਿਹਾ ਹੋ ਜਾਂਦਾ, ਕਿੱਥੇ ਤੋਲੇ ਜਿੰਨਾ ਭਾਰਾ ਤੇ ਕਿੱਥੇ ਮਾਸਾ, ਕਹਿੰਦੇ ਫਿਰ ਮਾਸੇ ਜਿੰਨਾ ਹੋ ਜਾਂਦਾ, ਸ਼ੋਕ ਦੇ ਸਹਿਤ ਹੋ ਜਾਂਦਾ, ਦੁਖੀ ਹੋ ਜਾਂਦਾ, ਇਹ ਮਨ ਦੀ ਬਿਰਤੀ ਏਦਾਂ ਇੱਕ ਰਸ ਨਹੀਂ ਰਹਿੰਦੀ।
ਕਰੋ ਪਾਏ ਸਵਾਰਨ ਕਾਰਨ, ਜਗ ਤੇ ਹੋਵੇ ਜੀਵ ਉਧਾਰਨ।
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਆਪਣੇ ਇਸ ਮਨ ਨੂੰ ਸਵਾਰਨ ਦਾ, ਆਪਣੇ ਇਸ ਜੀਵਨ ਨੂੰ ਸਵਾਰਨ ਦਾ ਕੋਈ ਉਪਾਅ ਕਰੋ ਕਿ ਜ਼ਿੰਦਗੀ ਸਵਰ ਜਾਏ, ਇਹ ਮਨ ਸਵਰ ਜਾਏ। ਆਗੇ ਕੋ ਕਿਸ ਤੁਲਹਾ ਬੰਧੋ, ਉਸ ਪਾਸੇ ਵੀ ਧਿਆਨ ਦਿਓ ਪੰਡਿਤ ਜੀ, ਤਾਂ ਜੋ ਇਸ ਸੰਸਾਰ ਤੋਂ ਇਸ ਜੀਵ ਦਾ ਉਧਾਰ ਹੋ ਜਾਏ, ਇਹ ਜੀਵ ਇਸ ਸੰਸਾਰ ਤੋਂ ਮੁਕਤ ਹੋ ਜਾਏ, ਕੁਝ ਇਹੋ ਜਿਹਾ ਉਪਾਅ ਕਰੋ।
ਸੋ ਹੇਰਾ ਸੁਣ ਪੰਡਿਤ ਕਰ ਬੰਦ ਕੈ ਨਮਸਕਾਰ ਪਗ ਕੀਨ।
ਚੌਥਾ ਪਦ ਸੁਣਦਿਆਂ ਪੰਡਿਤ ਜੀ ਦੇ ਹੱਥ ਜੁੜ ਗਏ ਤੇ ਸਿਰ ਮਹਾਰਾਜ ਜੀ ਦੇ ਚਰਨਾਂ ਤੇ ਟੱਟ ਗਿਆ। ਅਣੀਆਂ ਵਾਲਾ ਇਹੋ ਜਿਹਾ ਤੀਰ ਮਨ ਨੂੰ ਲੱਗਾ, ਲਾਗਤ ਹੀ ਪੋਏ ਗਿਰ ਪਰਾ, ਲੱਗਦਿਆਂ ਜ਼ਮੀਨ ਤੇ ਡਿੱਗ ਪਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਪਕੜ ਲਏ ਔਰ ਹੱਥ ਜੋੜ ਕੇ ਪਾਤਸ਼ਾਹ ਦੇ ਚਰਨਾਂ ਤੇ ਵੰਦਨਾ ਕੀਤੀ।
ਮਹਾਂਪੁਰਖ ਜਾ ਮੇਰੇ ਦੇ ਇਨ ਸਮ ਕੋ ਨਾ ਪ੍ਰਵੀਨ,
ਜਾਣ ਲਿਆ ਵੀ ਇਹ ਤਾਂ ਮਹਾਂਪੁਰਖ ਨੇ, ਇਹ ਤਾਂ ਅਕਾਲ ਪੁਰਖ ਨੇ, ਇਹਨਾਂ ਸਾਮੇ ਨਾਲ ਬਰਾਬਰ ਕੋਈ ਹੋਰ ਦੂਸਰਾ ਪ੍ਰਵੀਨ ਸਿਆਣਾ ਨਹੀਂ ਹੋ ਸਕਦਾ। ਲੱਖ ਮੈਂ ਵੀ ਸਿਆਣਾ ਬਣ ਕੇ ਆਇਆ ਸੀ ਪਰ ਇਹਨਾਂ ਸਮ ਕੋਈ ਦੂਸਰਾ ਸਿਆਣਾ ਨਹੀਂ ਹੋ ਸਕਦਾ, ਇਹ ਤਾਂ ਮਹਾਂਪੁਰਖ ਅਕਾਲ ਪੁਰਖ ਪਰਮੇਸ਼ਰ ਦਾ ਪਜਾਹਰ ਪ੍ਰਤੱਖ ਹਾਜ਼ਰਾਂ ਹਜੂਰ ਅਵਤਾਰ ਹਨ।
ਸੋ ਰਿਠਾ ਦੇਖ ਦੀਨਤਾ ਦਿਆਲ, ਦਇਆ ਦ੍ਰਿਸ਼ਟ ਦਿਜ ਪਰ ਕਰੇ।
ਦਿਆਲੂ ਪਾਤਸ਼ਾਹ ਨੇ ਪੰਡਿਤ ਜੀ ਦੀ ਦੀਨਤਾਈ ਵੇਖੀ, ਚਰਨਾਂ ਤੇ ਟੱਠਾ ਵੇਖਿਆ ਪੰਡਿਤ ਜੀ ਨੂੰ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੀਨਾਂ ਤੇ ਦਇਆ ਕਰਨ ਵਾਲਾ ਜਿਹੜਾ ਸੁਭਾਅ ਸੀ ਉਹ ਧਾਰਨ ਕੀਤਾ ਤੇ ਦਇਆ ਭਰੀ ਦ੍ਰਿਸ਼ਟੀ ਨਾਲ ਪੰਡਿਤ ਜੀ ਵੱਲ ਵੇਖਿਆ। ਪੰਡਿਤ ਜੀ ਵੱਲ ਮਹਾਰਾਜ ਜੀ ਨੇ ਦਇਆ ਦ੍ਰਿਸ਼ਟੀ ਕੀਤੀ।
ਜਗ ਕੇ ਬੰਦ ਵਿਸ਼ਾਲ ਛੁਟਕ ਗਏ ਤਤਕਾਲ,
ਕਹਿੰਦੇ ਜਿੰਨੇ ਬੰਧਨ ਪਏ ਹੋਏ ਸਨ ਪੰਡਿਤ ਜੀ ਨੂੰ, ਮਹਾਰਾਜ ਜੀ ਦੀ ਇੱਕੋ ਸਵੱਲੀ ਕਿਰਪਾ ਦ੍ਰਿਸ਼ਟੀ ਹੋਣ ਨਾਲ ਸਾਰੇ ਬੰਧਨ ਕੱਟੇ ਗਏ। ਜਿੰਨੇ ਬੰਧਨ ਸਨ ਸੰਸਾਰ ਦੇ ਮਹਾਰਾਜ ਜੀ ਦੀ ਕਿਰਪਾ ਪ੍ਰਾਪਤ ਕਰਕੇ ਉਸੇ ਵੇਲੇ ਸਾਰੇ ਬੰਧਨ ਛੁੱਟ ਗਏ, ਤਾਤਕਾਲ ਬੰਧਨਾਂ ਤੋਂ ਮੁਕਤ ਹੋ ਗਏ।
ਜੋ ਪਈ ਖਿਜਕੈ ਮੂਲਾਪੁਰ ਮੈਂ ਗਏ ਅਤ ਦੁਖ ਮਨ ਬਿਸਮ ਮਨ ਬਏ।
ਬਾਬਾ ਮੂਲ ਚੰਦ ਜੀ ਬੜੇ ਖਿਜ ਗਏ ਵੀ ਮੈਂ ਜਿਹਨੂੰ ਸਮਝਾਉਣ ਲਿਆਇਆ ਸੀ ਉਹ ਆਪ ਇਨ੍ਹਾਂ ਦੇ ਚਰਨੀ ਢੱਕ ਗਿਆ। ਮੈਂ ਤਾਂ ਲਿਆਇਆ ਸੀ ਪੰਡਿਤ ਜੀ ਨੂੰ ਵੀ ਸਮਝਾਉਣਗੇ ਤਾਂ ਆਪ ਉਨ੍ਹਾਂ ਦੇ ਪਿੱਛੇ ਹੋ ਟੁਰੇ ਨੇ। ਬੜੇ ਖਿਜ ਕੇ ਬਾਬਾ ਮੂਲ ਚੰਦ ਜੀ ਵਾਪਸ ਪਿੰਡ ਨੂੰ ਨਗਰ ਨੂੰ ਪਿੱਛੇ ਸੁਲਤਾਨਪੁਰ ਸਾਹਿਬ ਨੂੰ ਚੱਲ ਪਏ। ਮਨ ਦੇ ਵਿਚ ਬੜਾ ਭਾਰੀ ਦੁੱਖ ਪ੍ਰਾਪਤ ਕੀਤਾ।
ਕੇਤਕ ਦਿਨ ਤਨੀਆ ਕੇ ਪਾਸ ਰਿਓ ਆਪਣੇ ਗਯੋ ਅਵਸ।
ਮਨ ਚ ਬੜੀ ਹੈਰਾਨੀ ਬਣੀ ਹੋਈ, ਬੜੀ ਹੈਰਾਨੀ ਦੀ ਅਵਸਥਾ ਬਣੀ ਹੋਈ, ਦਸ਼ਾ ਬਣੀ ਹੋਈ। ਤੇ ਕਹਿੰਦੇ ਕਈ ਦਿਨ ਬਾਬਾ ਮੂਲ ਚੰਦ ਜੀ ਧੀ ਰਾਣੀ ਦੇ ਘਰ ਹੀ ਰਹੇ, ਇਕੱਲੇ ਜੋ ਸਨ। ਤੇ ਕਹਿੰਦੇ ਆਪਣੇ ਘਰ ਵਾਪਸ ਬਟਾਲੇ ਦੇ ਗਏ।
ਦੋਹੇਰਾ ਸ਼੍ਰੀ ਨਾਨਕ ਅਸਥਾਨ ਮਸਾਨਾ ਵੈਸੇ ਮਰੀਨ ਗੋਲ ਮਾਨਾ।
ਇਧਰ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਮਸ਼ਾਨ ਭੂਮੀ ਚ ਉਸੇ ਤਰ੍ਹਾਂ ਚੌਂਕੜਾ ਮਾਰ ਕੇ ਗੋਰ ਵਿਚ ਮੜੀਆਂ ਚ ਬੈਠੇ ਹੋਏ ਨੇ।
ਜੀ ਨਰ ਜਾਨੇ ਮਨ ਕਛ ਭੇਵਾ ਬੰਧਨ ਕਰੇ ਗਮਨੇ ਜਗ ਦੇਵਾ।
ਜਿਹੜੇ ਤਾਂ ਆਪਣੇ ਮਨ ਵਿਚ ਸਤਿਗੁਰਾਂ ਦਾ ਭੇਦ ਸਮਝਦੇ ਸਨ, ਮਹਾਰਾਜ ਜੀ ਦੀ ਮਹਿਮਾ ਜਾਣਦੇ ਸਨ, ਉਹ ਜਦੋਂ ਉਥੋਂ ਕੋਲੋਂ ਗੁਜਰਦੇ ਲੰਘਦੇ ਨੇ, ਜਾਂਦਿਆਂ ਮਹਾਰਾਜ ਜੀ ਦੇ ਚਰਨਾਂ ਚ ਵੰਦਨਾ ਕਰਕੇ ਆਉਂਦਿਆਂ ਮਹਾਰਾਜ ਜੀ ਦੇ ਚਰਨਾਂ ਚ ਨਮਸਕਾਰ ਕਰਕੇ ਆਉਂਦੇ ਜਾਂਦੇ ਨੇ।
ਅਸ ਪ੍ਰਕਾਰ ਰਹਿ ਵਹਿਰ ਅਸੀਨੇ ਬੀਤ ਗਏ ਜਬ ਤੀਨ ਮਹੀਨੇ।
ਇਸ ਤਰ੍ਹਾਂ ਮਹਾਰਾਜ ਜੀ ਨੂੰ ਚੌਂਕੜਾ ਲਾਏ ਬੈਠਿਆਂ ਸ਼ਮਸ਼ਾਨ ਭੂਮੀ ਚ 3 ਮਹੀਨਿਆਂ ਦਾ ਸਮਾਂ ਬੀਤ ਗਿਆ। 3 ਮਹੀਨੇ ਮਹਾਰਾਜ ਨੇ ਆਸਣ ਉੱਥੇ ਹੀ ਲਾਈ ਰੱਖੇ, ਪੌਣਹਾਰੀ ਹੋਈ ਬੈਠੇ। ਕਦੇ ਕੋਈ ਭੋਜਨ ਦੇ ਜਾਵੇ ਅੰਗੀਕਾਰ ਕਰ ਲੈਣ, ਨਹੀਂ ਤਾਂ ਪੌਣਹਾਰੀ ਬਣੇ ਹੋਏ। 3 ਮਹੀਨਿਆਂ ਤੱਕ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਬੈਠੇ ਰਹੇ। 3 ਮਹੀਨੇ ਬੀਤ ਗਏ।
ਲਖਮੀ ਦਾਸ ਜਨਮ ਤਵ ਲੀਨੋ ਸਭ ਪਰਿਵਾਰ ਹਰਕ ਮਨ ਕੀਨੋ।
ਇਹਨਾਂ ਨੂੰ ਬਾਬਾ ਲਖਮੀ ਦਾਸ ਜੀ ਜਿਨ੍ਹਾਂ ਦਾ ਜਨਮ ਹੋਣ ਵਾਲਾ ਸੀ ਪਹਿਲੋਂ, ਤੇ ਕਹਿੰਦੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸ਼ਮਸ਼ਾਨ ਭੂਮੀ ਚ ਬੈਠੇ ਸਨ ਤੋ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ। ਪਰਿਵਾਰ ਚ ਕੁਝ ਰੌਣਕ ਆਈ, ਪਰਿਵਾਰ ਵਿਚ ਕੁਝ ਖੁਸ਼ੀ ਆਈ।
ਭਈ ਸੁਲੱਖਣੀ ਪ੍ਰਾਚੀ ਦਿਸ਼ਾ ਸੀ ਉਗੇ ਸੂਰ ਸਸ ਜਨ ਜਸ ਰਾਸੇ।
ਮਾਤਾ ਸੁਲੱਖਣੀ ਜੀ ਜੋ ਪੂਰਬ ਦਿਸ਼ਾ ਦੇ ਤੁਲ ਨੇ, ਕਹਿੰਦੇ ਪਹਿਲਾਂ ਜਿਹੜੇ ਪੁੱਤਰ ਨੇ ਜਨਮ ਲਿਆ ਸ਼੍ਰੀ ਚੰਦ ਜੀ ਨੇ, ਖਾਲਸਾ ਜੀ ਜਦੋਂ ਚੰਦਰਮਾ ਵੀ ਪੂਰਾ ਹੁੰਦਾ ਤੇ ਉਹ ਪੂਰਬ ਦਿਸ਼ਾ ਵੱਲ ਹੀ ਹੁੰਦਾ, ਤੇ ਸੂਰਜ ਵੀ ਜਦੋਂ ਪੂਰਾ ਹੋ ਕੇ ਉੱਗਦਾ ਤੇ ਉਹ ਤਾਂ ਵੀ ਪੂਰਬ ਦਿਸ਼ਾ ਵੱਲ। ਮਾਤਾ ਸੁਲੱਖਣੀ ਜੀ ਪੂਰਬ ਦਿਸ਼ਾ ਨੇ ਔਰ ਚੰਦਰਮਾ ਤੇ ਸੂਰਜ ਦੇ ਸਮਾਨ ਪੂਰਨ ਰੂਪ ਬਣ ਕੇ ਗੁਰੂ ਨਾਨਕ ਸਾਹਿਬ ਦੇ 2 ਸਾਹਿਬਜ਼ਾਦਿਆਂ ਨੇ ਮਾਤਾ ਸੁਲੱਖਣੀ ਤੋਂ ਜਨਮ ਧਾਰਨ ਕੀਤਾ।
ਸ਼੍ਰੀ ਗੁਰ ਕੇ ਟਿਕ ਜਾਏ ਸੁਨਾਵਾ ਮਨ ਜਿਨ ਕੋ ਰਸ ਏਕ ਸੁਆਵਾ।
ਕੇ ਗਏ ਸੇਵਾਦਾਰ ਅਹਲਕਾਰ ਭੱਜ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਸ਼ਮਸ਼ਾਨ ਭੂਮੀ ਚ ਖਬਰ ਦੇਣ ਵਾਸਤੇ, ਮਹਾਰਾਜ ਤੁਹਾਡੇ ਘਰ ਸਾਹਿਬਜ਼ਾਦੇ ਨੇ ਜਨਮ ਲਿਆ ਪਰ ਮੇਰੇ ਸਾਹਿਬ ਜੀ ਉਸੇ ਤਰ੍ਹਾਂ ਡੋਲ ਬੈਠੇ ਜਿਨ੍ਹਾਂ ਨੂੰ ਨਾ ਖੁਸ਼ੀ ਹੈ ਤੇ ਨਾ ਗਮ ਹੈ।
ਦੋਹੇਰਾ ਪਾਵ ਨਾ ਪਾਵੈ ਪੁਰ ਬਿਖੈ ਅਤ ਪਾਵ ਨੀ ਉਦਿਆ।
ਮਹਾਰਾਜ ਜੀ ਇੱਕ ਰਸ ਬਿਰਤੀ ਹਰਕ ਸੋਗ ਤੋਂ ਰਹਿਤ ਹੋ ਕੇ ਚੌਂਕੜਾ ਲਾ ਕੇ ਉਸੇ ਤਰ੍ਹਾਂ ਬੈਠੇ ਰਹੇ। ਮਹਾਰਾਜ ਜੀ ਨੇ ਨਗਰ ਦੇ ਵਿਚ ਆਪਣੇ ਚਰਨ ਨਹੀਂ ਪਾਏ ਔਰ ਇੱਕ ਰਸ ਉਸੇ ਤਰ੍ਹਾਂ ਚੌਂਕੜਾ ਲਾ ਕੇ ਉਦਿਆਨ ਚ ਬਾਹਰ ਹੀ ਉੱਥੇ ਬੈਠੇ ਰਹਿੰਦੇ ਨੇ।
ਵੈਸੇ ਨਿਸ ਬਾਸਰਤਾ ਉਦਰੇ ਸਰਬ ਮਸਾਨ।
ਰਾਤ ਮਹਾਰਾਜ ਜੀ ਉੱਥੇ ਸ਼ਮਸ਼ਾਨ ਭੂਮੀ ਚ ਹੀ ਰਹਿੰਦੇ ਨੇ। ਖਾਲਸਾ ਜੀ ਜਿੰਨੇ ਮੜੀਆਂ ਵਿਚ ਸੜੇ ਸਨ, ਫੂਕੇ ਸਨ, ਦੱਬੇ ਸਨ, ਉਹ ਸਾਰੇ ਮਹਾਰਾਜ ਜੀ ਨੇ ਉਧਾਰ ਦਿੱਤੇ ਨੇ। ਇੱਕ ਵੀ ਮਹਾਰਾਜ ਜੀ ਨੇ ਬੰਧਨ ਚ ਨਹੀਂ ਰਹਿਣ ਦਿੱਤਾ, ਸਾਰੇ ਮੁਕਤ ਕਰ ਦਿੱਤੇ। ਜਿੰਨੀਆਂ ਕਬਰਾਂ ਸਨ, ਮੜੀਆਂ ਸਨ, ਸਾਰੇ ਤਾਰ ਦਿੱਤੇ। ਜਿੰਨੇ ਉੱਥੇ ਮਹਾਰਾਜ ਜੀ ਸੱਚੇ ਪਾਤਸ਼ਾਹ ਦੀ ਦ੍ਰਿਸ਼ਟੀ ਹੇਠਾਂ ਆਏ ਸਭ ਮਹਾਰਾਜ ਜੀ ਨੇ ਤਾਰ ਦਿੱਤੇ ਹਨ।
ਜੋ ਪਈ ਮੁਕਤੇ ਪਾਖੈ ਸਤਿਗੁਰ ਬੈਨਾ ਨੈ ਹਿੰਦੂ ਕੋ ਤੁਰਕ ਨਹਿ ਨਾ।
ਆਪਣੇ ਮੁਖੋਂ ਮੇਰੇ ਸਾਹਿਬ ਜੀ ਇਹੀ ਬਚਨ ਕਹਿੰਦੇ, ਨਾ ਕੋਈ ਹਿੰਦੂ ਨਾ ਮੁਸਲਮਾਨ। ਇਹ ਨਾਰਾ ਮਹਾਰਾਜ ਜੀ ਨੇ ਹੁਣ ਬੁਲੰਦ ਕੀਤਾ, ਨਾ ਕੋਈ ਹਿੰਦੂ ਨਾ ਮੁਸਲਮਾਨ। ਇਹ ਬਚਨ ਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਆਪਣੇ ਮੁਖੋਂ ਉਚਾਰਨ ਕੀਤਾ। ਨਾ ਕੋਈ ਹਿੰਦੂ ਹੈ ਤੇ ਨਾ ਕੋਈ ਤੁਰਕ ਹੈ।
ਜਗ ਮੈਂ ਹਿੰਦੂ ਤੁਰਕ ਨਾ ਕੋ ਝੂਠੇ ਨਾਮ ਧਰਾਵੈਂ ਦੋ।
ਜਗ ਦੇ ਵਿਚ ਕੋਈ ਨਾ ਹਿੰਦੂ ਹੈ ਤੇ ਨਾ ਕੋਈ ਤੁਰਕ ਹੈ, ਸਭ ਨੇ ਆਪਣੇ ਝੂਠੇ ਹੀ ਨਾਂ ਧਰਾਏ ਹੋਏ ਨੇ, ਸਭ ਨੇ ਆਪਣੇ ਨਾਮ ਝੂਠੇ ਹੀ ਧਾਰਨ ਕੀਤੇ ਹੋਏ ਨੇ।
ਕੋ ਕੋ ਨਰ ਹੈ ਨਿਕਟ ਸੁਨਤੈ ਪੁਰ ਮੈਂ ਅਪਰ ਮਿਲਤ ਬਨਤ ਹੈ।
ਬੈਠਿਆ ਮਹਾਰਾਜ ਜੀ ਬਚਨ ਕਹਿੰਦੇ, ਕੋਈ ਕੋਈ ਨਰ ਜਦੋਂ ਕੋਲੋ ਲੰਘਦਾ ਉਹਦੇ ਕੰਨਾਂ ਚ ਸ਼ਬਦ ਪੈ ਜਾਂਦਾ ਵੀ ਮਹਾਰਾਜ ਜੀ ਕਹਿ ਰਹੇ ਨੇ ਵੀ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ, ਸਭ ਨੇ ਆਪਣੇ ਨਾਂ ਝੂਠੇ ਧਰਾਏ ਹੋਏ ਨੇ। ਉਹ ਜਦੋਂ ਸੁਣਦੇ ਨੇ, ਸੁਣ ਕੇ ਫਿਰ ਨਗਰ ਚ ਆ ਕੇ ਹੋਰਨਾਂ ਨੂੰ ਦੱਸਦੇ ਨੇ, ਆਪਣੇ ਹੋਰ ਸਾਥੀਆਂ ਨੂੰ ਦੱਸਦੇ ਨੇ।
ਇਹ ਵਿਦ ਸੁਣੀ ਸਰਵਨ ਨਿਜ ਕਾਵੀ ਜਮਨੇ ਉਨਿਕਟ ਭੇਕ ਬੇਕ ਤਨ ਪਾਜੇ।
ਵਿਦ ਜਦੋਂ ਕਾਜੀ ਜੀ ਨੇ ਸੁਣੀ, ਨਗਰ ਦਾ ਜਿਹੜਾ ਕਾਜੀ ਸੀ ਉਹਨੇ ਸੁਣਿਆ, ਜਿਹਨੇ ਸਰੀਰ ਤੇ ਪਾਜੀ ਪਖੰਡਾਂ ਵਾਲਾ ਹੀ ਭੇਖ ਬਣਾਇਆ, ਅਸਲ ਚ ਕਾਜੀ ਨਹੀਂ ਸੀ ਕੇਵਲ ਭੇਖ ਦਾ ਕਾਜੀ ਸੀ, ਉਹਨੇ ਜਦੋਂ ਇਹ ਗੱਲ ਸੁਣੀ ਤੇ ਸੁਣ ਕੇ ਮਹਾਰਾਜ ਜੀ ਨੂੰ ਮਿਲਣ ਲਈ ਗਿਆ।
ਕਛਕ ਮਨ ਜਿਤੇ ਸੰਗ ਸਿਦਾਰੇ ਵੈਸੇ ਸ੍ਰੀ ਗੁਰੂ ਆਨ ਨਿਆਰੇ।
ਬੰਦੇ ਵੀ ਇਹਨੇ ਨਾਲ ਲੈ ਲਏ ਤੇ ਸਤਿਗੁਰੂ ਜੀ ਦੇ ਕੋਲ ਆ ਕੇ ਬੈਠ ਕੇ ਮਹਾਰਾਜ ਜੀ ਨੂੰ ਵੇਖਣ ਲੱਗੇ।
ਆਨਨ ਬੈਨ ਬਖਾਨ ਤੁਸੋ ਮੈਂ ਹਿੰਦੂ ਕੋ ਤੁਰਕ ਨਾ ਕੋ।
ਮਹਾਰਾਜ ਜੀ ਬੈਠੇ ਜਦੋਂ ਆ ਕੇ ਉਦੋਂ ਤੇ ਸਤਿਗੁਰੂ ਜੀ ਫੇਰੇ ਹੀ ਬਚਨ ਆਖਿਆ, ਨਾ ਕੋਈ ਹਿੰਦੂ ਤੇ ਨਾ ਕੋਈ ਤੁਰਕ, ਸਭ ਝੂਠੇ ਨਾਂ ਰੱਖੇ ਹੋਏ ਨੇ, ਸਭ ਉਸ ਅਕਾਲ ਪੁਰਖ ਪਰਮੇਸ਼ਰ ਦੇ ਬਣਾਏ ਹੋਏ ਮਾਨਵ ਮਾਤਰ ਮਨੁੱਖੀ ਹਨ, ਉਸੇ ਨੇ ਸਾਰਿਆਂ ਨੂੰ ਪੈਦਾ ਕੀਤਾ। ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਹੈ ਇਕ ਹੈ ਪਹਿਚਾਨ ਬੋ। ਇਕ ਮਨੁੱਖੀ ਅਕਾਲ ਪੁਰਖ ਨੇ ਬਣਾਇਆ, ਅੱਗੇ ਮਜ਼ਹਬ ਫਿਰਕੇ ਮਤਮ ਦੀ ਜੀਵ ਨੇ ਆਪ ਆਪਣੇ ਵੰਡ ਲਏ, ਆਪ ਆਪਣੇ ਵਿਚ ਫਰਕ ਪੈਦਾ ਕਰ ਲਏ। ਕਾਜੀ ਜੀ ਮਹਾਰਾਜ ਜੀ ਨਾਲ ਚਰਚਾ ਕਰ ਰਹੇ ਨੇ, ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਅੱਗੋਂ ਦੱਸ ਰਹੇ ਨੇ ਮੁਸਲਮਾਨ ਕੌਣ ਹੈ, ਮੁਸਲਮਾਨ ਕੈਸਾ ਹੋਣਾ ਚਾਹੀਦਾ ਹੈ। ਉਪਦੇਸ਼ ਗਰੀਬ ਨਵਾਜ ਜੀ ਦੇ ਰਹੇ ਨੇ। ਅਗਲਿਆਂ ਪ੍ਰਕਰਨਾਂ ਚ ਆਪ ਜੀ ਕਥਾ ਸਰਵਣ ਕਰੋਗੇ। ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਹੈ, ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ ਅਗਨਾਸ
ਹੇ ਪੂਰਨ ਹੇ ਸਰਬ ਮੈਂ
ਦੁਖ ਪੰਜਨ ਗੁਣ ਸਾਸ
ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੇ ਸਦਾ ਵਿਵੇਕ
ਪਰੰਪਰ ਹਰ ਹਰੇ ਸੰਤ ਕੈ ਸਦਾ ਸੰਗ
ਦਾਰ
ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜਾ ਨਾਮ ਦਾਨ
ਰਾਖੋਈਆ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਦ ਦਿਆਲ
ਇਕ ਅੱਖਰ ਹਰ ਮਨ ਬਸਤ
ਨਾਨਕ
ਵਾਹਿਗੁਰੂ ਨਾਮ ਜਹਾਜ ਹੈ
ਜਿਹੜੇ ਸੋ ਤੇਰੇ ਪਾਰ
ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਨਾਮ ਜਹਾਜ਼ ਹੈ
ਕਿਹੜੇ ਤੋਂ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।